ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਨ ਕਾਣ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ। ਭਰੇ ਭੰਡਾਰ ਦਤਾਰ ਹੈ, ਸਾਧ ਸੰਗਤ ਦਾ ਦੇ ਦਿਵਾਇਆ। ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਪੂਜਾ ਪਰੈ ਨਾ ਦਰਸ਼ਨ ਪਾਇਆ। ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਪਹਿਨੈ ਪਹਿਨਾਇਆ। ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਮਾਇਆ ਵਿੱਚ ਉਦਾਸ ਰਖਾਇਆ, ਮਾਇਆ ਵਿੱਚ ਉਦਾਸ ਰਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਵਾਹਿਗੁਰੂ ਜੀ ਤੇਰੀ ਸ਼ਰਨ, ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ। ਰੱਖੋ ਸ਼ਰਮ ਅਸਾੜੀ ਜੀਓ, ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਸ ਦੀ ਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੈ ਜਾ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਉੱਚ ਭਗਵਾਨ। ਗੁਰਸਵਾਰੀ ਸਨਮਾਨਯੋਗ ਸਤਿਸੰਗ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਰਬੱਤ ਮਾਈ ਭਾਈ ਗੁਰਮੰਤਰ ਨਾਲ ਜੁੜੀਏ। ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਕਰਨੀ ਹੋਵੇ, ਤੋ ਇਹ ਸ਼ਬਦ ਹੋਣਗੇ ਕਿ ਸ਼ਬਦ ਔਰ ਸਾਧ ਸੰਗਤ ਦਾ ਜੋੜ ਹੈ। ਜਿਹੜਾ ਇਕੱਠ ਗੁਰ ਸ਼ਬਦ ਦੇ ਆਸਰੇ ਹੈ, ਸ਼ਬਦ ਦੇ ਸਹਾਰੇ ਹੈ, ਜਿੱਥੇ ਸ਼ਬਦ ਵਰਤਦਾ ਪਿਆ ਹੈ, ਉਸ ਨੂੰ ਸਾਧ ਸੰਗਤ ਕਹਿੰਦੇ ਹਾਂ। ਇਸੇ ਦਾ ਹੀ ਦੂਸਰਾ ਨਾਮ ਹੈ ਪੰਥ ਔਰ ਗ੍ਰੰਥ। ਇਹ ਪੰਥ ਅਤੇ ਗ੍ਰੰਥ ਦਾ ਸੁਮੇਲ ਹੈ, ਸ਼ਬਦ ਔਰ ਸਾਧ ਸੰਗਤ ਦਾ ਜੋੜ ਹੈ। ਸਾਧ ਸੰਗਤ ਨੂੰ ਆਦਿ ਕਾਲ ਤੋਂ ਲੈ ਕੇ ਹਰ ਸਤਿਪੁਰਸ਼ ਨੇ ਮਹਾਨਤਾ ਦਿੱਤੀ, ਸਿਰ ਝੁਕਾਇਆ ਔਰ ਕਿਹਾ ਸੰਗਤ ਮਹਾਨ ਹੈ। ਜਿਸ ਵੇਲੇ ਅਸੀਂ ਪੁਰਾਣ ਗਾਥਾਵਾਂ ਪੜ੍ਹਦੇ ਹਾਂ, ਭਗਤੀ ਭਾਵ ਨੂੰ ਪੜ੍ਹਦੇ ਹਾਂ, ਐਸੀ ਕਥਾ ਲਿਖੀ ਮਿਲਦੀ ਹੈ। ਦੇਵ ਰਿਸ਼ੀ ਨਾਰਦ ਥਾਂ ਥਾਂ 'ਤੇ ਜਾਂਦੇ ਨੇ, ਭਗਵਾਨ ਦੇ ਦਰਸ਼ਨ ਨਹੀਂ ਹੁੰਦੇ। ਫਿਰ ਸਮੁੰਦਰ ਵਿੱਚ ਜਾਂਦੇ ਨੇ ਉੱਥੇ ਨਹੀਂ, ਵੈਕੁੰਠ ਜਾਂਦੇ ਨੇ ਉੱਥੇ ਨਹੀਂ, ਯੋਗੀਆਂ ਦਾ ਹਿਰਦਾ ਵੇਖਦੇ ਨੇ ਉੱਥੇ ਨਹੀਂ, ਜਿੱਥੇ ਜਿੱਥੇ ਟਿਕਾਣੇ ਦਾ ਪਤਾ ਸੀ ਜਾਂਦੇ ਨੇ ਨਹੀਂ, ਨਹੀਂ ਦਰਸ਼ਨ ਹੋਏ। ਪੁੱਛਦੇ ਨੇ, ਕਹਿੰਦੇ ਨੇ ਭਗਵਾਨ ਮੈਂ ਬਹੁਤ ਫਿਰਿਆ, ਤੁਸੀਂ ਕਿੱਥੇ ਗੁਪਤ ਹੋ ਜਾਂਦੇ ਹੋ? ਕਹਿਣ ਲੱਗੇ ਇੱਕ ਥਾਂ ਹੈ ਜਿੱਥੇ ਮੈਂ ਸਦਾ ਮਿਲਦਾ ਹਾਂ, ਹਾਜ਼ਰ ਰਹਿੰਦਾ ਹਾਂ। ਉਹ ਕਿਹੜਾ ਥਾਂ ਹੈ? ਕਹਿਣ ਲੱਗੇ ਉਹ ਸਾਧ ਸੰਗਤ ਹੈ, ਮੈਂ ਸੰਗਤ ਵਿੱਚ ਹਮੇਸ਼ਾ ਵੱਸਦਾ ਹਾਂ, ਮੇਰਾ ਨਿਜ ਘਰ ਸਾਧ ਸੰਗਤ ਹੈ, ਸਾਧ ਸੰਗਤ ਮੇਰਾ ਰੂਪ ਹੈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪਬ ਵਸੈ ਜੀਓ। ਸੰਗਤ ਵਿੱਚ ਵੱਸਦਾ ਸਤਿਗੁਰੂ ਨਾਨਕ ਦੇਵ ਜੀ ਜਿੱਥੇ ਬੈਠਦੇ ਸਨ ਸੰਗਤ ਬਣਾ ਦਿੰਦੇ ਸਨ। ਬਚਪਨ ਵਿੱਚ ਉਹਨਾਂ ਨੇ ਸੰਗਤ ਆਰੰਭ ਕਰ ਦਿੱਤੀ, ਸਿਮਰਨ ਵਾਸਤੇ ਬੈਠਣਾ, ਸਾਥੀਆਂ ਨੇ ਨਾਲ ਜੁੜ ਕੇ ਬੈਠ ਜਾਣਾ, ਜਿਸ ਥਾਂ 'ਤੇ ਜਾਣਾ ਕੀਰਤਨ ਆਰੰਭ ਕਰਨਾ, ਸੰਗਤ ਇਕੱਤਰਿਤ ਹੋ ਜਾਣੀ। ਥਾਂ ਥਾਂ 'ਤੇ ਧਰਮਸ਼ਾਲਾਂ ਥਾਪੀਆਂ ਔਰ ਸਤਸੰਗਤ ਦਾ ਜੋੜ ਬੰਨਿਆ। ਜਨਮ ਸਾਖੀ ਨੂੰ ਪੜ੍ਹੋ, ਐਸੀਆਂ ਸਾਖੀਆਂ ਮਿਲਦੀਆਂ ਨੇ ਉਸ ਵਿੱਚ, ਜਿੱਥੇ ਜਾਣਾ ਕਹਿਣਾ ਸੁਬਹਾ ਸ਼ਾਮ ਸੰਗਤ ਵਿੱਚ ਆਓ, ਅਕਾਲ ਪੁਰਖ ਦੀ ਮਹਿਮਾ ਕਰੋ, ਸੰਗਤ ਤਾਰੇਗੀ। ਸਤਸੰਗਤ ਦੀ ਮਹਿਮਾ ਕਰਦਿਆਂ ਕਿਹਾ ਫਿਰ ਸੰਗਤ ਉਹ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਸਮਰੱਥ ਨੇ ਗੁਰੂ ਨਾਨਕ ਦੇਵ ਦੇ ਘਰ ਵਿੱਚ ਕੀ ਨਹੀਂ, ਲੇਕਿਨ ਸੰਗਤ ਨੂੰ ਇੰਨੀ ਮਹਾਨਤਾ ਦੇ ਦਿੱਤੀ। ਕਿਸੇ ਸਿੱਖ ਦਾ ਕਾਰਜ ਹੈ, ਉਸਨੇ ਕਿਹਾ ਪਾਤਸ਼ਾਹੇ ਮੇਰਾ ਕਾਰਜ ਹੈ ਕਹਿਣਾ, ਸੰਗਤ ਵਿੱਚ ਅਰਦਾਸ ਕਰਾਂਗੇ। ਇਹ ਪਰੰਪਰਾ ਚਲਾ ਦਿੱਤੀ ਕਿ ਸਤਸੰਗਤ ਵਿੱਚ ਅਰਦਾਸ ਕਰਾਓ, ਕਾਰਜ ਰਾਸ ਹੋਣਗੇ। ਸੰਗਤ ਨੂੰ ਮਹਾਨਤਾ ਦੇ ਦਿੱਤੀ, ਸਿੱਖ ਨੂੰ ਇੰਨੀ ਮਹਾਨਤਾ ਦਿੱਤੀ ਹੈ, ਸਾਧ ਸੰਗਤ ਨੂੰ ਇੰਨੀ ਮਹਾਨਤਾ ਦਿੱਤੀ ਹੈ, ਸਾਡੇ ਸਾਹਮਣੇ ਉਹ ਸਪਸ਼ਟ ਹੈ। ਬਾਕੀ ਧਰਮਾਂ ਨੂੰ ਮੈਂ ਪੜ੍ਹਦਾ, ਸਤਿਕਾਰਯੋਗ ਨੇ ਸਾਰੇ, ਕੇਵਲ ਸਿੱਖ ਧਰਮ ਹੀ ਐਸਾ ਹੈ ਜਿਹੜਾ ਸਿੱਖ ਦੇ ਨਾਮ 'ਤੇ ਹੈ, ਸਿੱਖ ਧਰਮ। ਬਾਕੀ ਧਰਮ ਉਸ ਦੇ ਪੇਸ਼ਵਾਵਾਂ ਦੇ, ਉਸ ਦੇ ਰਹਿਨੁਮਾ, ਉਹਨਾਂ ਦੇ ਨਾਮ 'ਤੇ ਹਨ। ਈਸਾਈ ਧਰਮ ਈਸਾ ਦੇ ਨਾਮ 'ਤੇ ਹੈ, ਬੁੱਧ ਧਰਮ ਬੁੱਧ ਦੇ ਨਾਮ 'ਤੇ ਹੈ, ਪਰ ਸਿੱਖ ਧਰਮ ਉਹਨਾਂ ਕਿਸੇ ਗੁਰੂ ਦੇ ਨਾਮ 'ਤੇ ਨਹੀਂ ਰੱਖਿਆ, ਸਿੱਖ ਦੇ ਨਾਮ 'ਤੇ ਰੱਖੇ ਆ। ਇੱਥੇ ਖੋਜ ਦਾ ਵਿਸ਼ਾ ਹੈ ਸਿੱਖ, ਗੁਰੂ ਪੂਰਾ ਹੈ, ਪਰਮਾਤਮਾ ਪੂਰਾ ਹੈ। ਸਿੱਖ ਨੇ ਕਿਸੇ ਥਾਂ ਤੋਂ ਚੱਲ ਕੇ ਕਿਸੇ ਥਾਂ 'ਤੇ ਪਹੁੰਚਣਾ, ਇਸ ਲਈ ਕਿਹਾ ਸਿੱਖਾ ਬੈਠ ਪੂਰਨ ਗੁਰਸਿੱਖਾਂ ਦੇ ਕੋਲ, ਬੈਠ ਸਾਧ ਸੰਗਤ ਵਿੱਚ, ਇਸ ਥਾਂ 'ਤੇ ਆ ਕੇ ਤੇਰਾ ਨਿਸਤਾਰਾ ਹੋਵੇਗਾ, ਇੱਥੇ ਆ ਕੇ ਤੈਨੂੰ ਪ੍ਰੇਰਨਾ ਮਿਲੇਗੀ। ਗੁਰੂ ਪ੍ਰੇਰਨਾ ਦਿੰਦਾ ਹੈ, ਉਸ ਦੇ ਸਕੂਲ ਵਿੱਚ ਪੜ੍ਹੇ ਹੋਏ ਜਿਨ੍ਹਾਂ ਦਾ ਸੁਰਤ ਸ਼ਬਦ ਦਾ ਮੇਲ ਹੋ ਗਿਆ, ਉਹਨਾਂ ਬੈਠਿਆਂ ਦਾ ਪ੍ਰਭਾਵ ਦੂਸਰਿਆਂ 'ਤੇ ਪੈਂਦਾ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਸ਼ੈਲ ਦਾ ਅਰਥ ਹੁੰਦਾ ਨੌਜਵਾਨ, ਬਲਸ਼ਾਲੀ। ਬਲਸ਼ਾਲੀ ਜਦੋਂ ਪਾਰ ਜਾਂਦੇ ਨੇ, ਅਨੇਕਾਂ ਦੀ ਬਾਂਹ ਫੜ ਕੇ ਪਾਰ ਲੈ ਜਾਂਦੇ, ਦੂਸਰਿਆਂ ਨੂੰ ਧੀਰਜ ਆਉਂਦੀ ਹੈ। ਬਲਸ਼ਾਲੀ ਪਹੁੰਚੇ ਹੋਏ ਸੇਵਾ ਕਰਦੇ ਨੇ, ਅਨੇਕਾਂ ਨਾਲ ਸੇਵਾ ਲਈ ਜੁੱਟ ਪੈਂਦੇ ਨੇ। ਬਲਸ਼ਾਲੀ ਸੇਵਾ ਕਰਦੇ ਨੇ, ਅਨੇਕਾਂ ਦਾ ਧਿਆਨ ਜੁੜ ਜਾਂਦਾ, ਅਨੇਕਾਂ ਦੀ ਸੁਰਤ ਇਕਾਗਰ ਹੋ ਜਾਂਦੀ ਹੈ। ਸੰਗਤ ਦੇ ਬਾਰੇ ਹਰ ਸਤਿਪੁਰਸ਼ ਨੇ ਸੰਗਤ ਨੂੰ ਮਹਾਨ ਕਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਹੈ, ਧਿਆਨ ਨਾਲ ਭਗਤਾਂ ਦੀ ਵੀ ਬਾਣੀ ਪੜ੍ਹੀਏ। ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਇਹ ਸ਼ਬਦ ਤੁਹਾਨੂੰ ਮਿਲ ਜਾਣਗੇ, ਸਨਕ ਸਨੰਦ ਮਹੇਸ਼ ਸਮਾਨਾ। ਸਨਕਾਦਿਕ ਕੇ ਬ੍ਰਹਮਾ ਦੇ ਚਾਰ ਪੁੱਤਰ ਹੋਏ, ਮਨਸ ਪੁੱਤਰ ਮਨ ਤੋਂ ਪੁੱਤਰ, ਕਹਿੰਦੇ ਨੇ ਅੱਠੇ ਪਹਿਰ ਸਮਾਧੀ ਲੀਨ ਰਹਿੰਦੇ ਸਨ, ਕਦੀ ਇਹਨਾਂ ਦੀ ਸੁਰਤ ਨਹੀਂ ਸੀ ਟੁੱਟਦੀ। ਕਹਿੰਦੇ ਨੇ ਸਨਕ ਵਰਗੇ, ਸਨਕ ਸਨੰਦ ਮਹੇਸ਼ ਸ਼ਿਵਜੀ ਵਰਗੇ। ਸ਼ਿਵਜੀ ਦੀਆਂ ਸਮਾਧੀਆਂ ਦਾ ਬੜਾ ਚਰਚਾ, ਭੱਟਾਂ ਨੇ ਵੀ ਐਸਾ ਕਿਹਾ, ਰੁਦਰ ਧਿਆਨ, ਸ਼ਿਵਜੀ ਦੇ ਧਿਆਨ ਗਿਣੇ ਨਹੀਂ ਜਾਂਦੇ। ਕਹਿੰਦੇ ਨੇ ਸਨਕ ਸਨੰਦ ਮਹੇਸ਼ ਸਮਾਨਾ, ਸ਼ਿਵਜੀ ਵਰਗੇ। ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਸ਼ੇਸ਼ ਨਾਗ ਵਰਗਿਆਂ ਤੇਰਾ ਭੇਦ ਨਹੀਂ ਜਾਣੇ। ਕਹਿੰਦੇ ਨੇ ਜੇ ਭੇਦ ਜਾਣਿਆ ਹੀ ਨਹੀਂ ਤਾਂ ਮੈਂ ਇਸ ਪਾਸੇ ਕਿਉਂ ਤੁਰਾਂ। ਕਬੀਰ ਸਾਹਿਬ ਕਹਿੰਦੇ ਨੇ ਮੈਂ ਗਿਣਤੀ ਮਿਣਤੀ ਵਾਲੇ ਪਾਸੇ ਪੈਂਦਾ ਹੀ ਨਹੀਂ, ਮੈਂ ਕੰਮ ਹੀ ਹੋਰ ਕਰ ਰਿਹਾ। ਕਿ ਸੰਤ ਸੰਗਤ ਰਾਮ ਹਿਰਦੇ ਵਸਾਈ, ਮੈਂ ਤਾਂ ਸਤ ਸੰਗ ਵਿੱਚ ਬੈਠਣਾ, ਸੰਗਤ ਵਿੱਚ ਬੈਠ ਕੇ ਪਰਮਾਤਮਾ ਨੂੰ ਹਿਰਦੇ 'ਚ ਵਸਾ ਰਹੀ ਹਾਂ। ਸੰਗਤ ਵਿੱਚ ਬੈਠਦਾ ਹਾਂ, ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਂਦਾ ਹਾਂ। ਸ਼ਾਇਦ ਇਸੇ ਲਈ ਪਰੰਪਰਾਵਾਦੀਆਂ ਨੇ ਕਬੀਰ ਸਾਹਿਬ ਨੂੰ ਕਿਹਾ ਵਿਗੜ ਗਏ। ਉਹ ਚਾਹੁੰਦੇ ਸਨ ਜਿਵੇਂ ਅਸੀਂ ਯੋਗ ਕਰਦੇ ਹਾਂ ਤੂੰ ਵੀ ਕਰ, ਜਾਂ ਅਸੀਂ ਮੂਰਤੀ ਪੂਜਾ ਕਰਦੇ ਹਾਂ ਤੂੰ ਵੀ ਕਰ, ਅਸੀਂ ਤੀਰਥ ਯਾਤਰਾ ਕਰਦੇ ਹਾਂ ਤੂੰ ਵੀ ਕਰ, ਅਸੀਂ ਤਪ ਕਰਦੇ ਹਾਂ ਤੂੰ ਵੀ ਕਰ। ਪਰ ਇਹਨਾਂ ਸਤਸੰਗਤ ਨੂੰ ਮਹਾਨਤਾ ਦਿੱਤੀ, ਸੰਗਤ ਮਹਾਨ ਹੈ। ਕਹਿਣ ਲੱਗੇ ਮੈਨੂੰ ਵਿਗੜਿਆ ਕਹਿੰਦੇ, ਮੈਂ ਸਤਸੰਗਤ ਵਿੱਚ ਬੈਠਦਾ, ਪਰੰਪਰਾਵਾਦੀ ਮੈਨੂੰ ਵਿਗੜਿਆ ਕਹਿੰਦੇ ਨੇ, ਪਰ ਮੈਂ ਵਿਗੜਿਆ ਕਿਵੇਂ ਹਾਂ? ਸੰਤਨ ਸੰਗ ਕਬੀਰਾ ਵਿਗੜਿਓ, ਪਰ ਮੈਂ ਪਹੁੰਚਿਆ ਕਿੱਥੇ ਹਾਂ? ਸੋ ਕਬੀਰਾ ਰਾਮੈ ਹੋਏ ਨਿਭਰਿਓ। ਉਹ ਕਬੀਰ ਰਾਮ ਹੋ ਨਿਭੜਿਆ। ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਵੀ ਸੰਗਤ ਦੀ ਕਿੰਨੀ ਮਹਾਨਤਾ। ਹੇ ਪਰਮਾਤਮਾ, ਸੰਤ ਜਨ ਤੇਰਾ ਤਨ ਹਨ, ਰੱਬ ਦਾ ਤਨ ਵੇਖਣਾ ਅਤੇ ਉਹ ਕਹਿੰਦੇ ਨੇ ਸੰਤ ਤੁਜੀ ਤਨ, ਸੰਗਤ ਪ੍ਰਾਣ, ਸੰਗਤ ਤੇਰੀ ਜਿੰਦ ਜਾਨ ਹੈ। ਸਾਧ ਸੰਗਤ ਤੇਰੇ ਪ੍ਰਾਣ ਹਨ। ਸੰਗਤ ਦੀ ਮਹਾਨਤਾ ਆਦਿ ਕਾਲ ਤੋਂ ਰਹੀ। ਸਤਿਗੁਰੂ ਨਾਨਕ ਦੇਵ ਜੀ ਉਹਨਾਂ ਨੇ ਆ ਕੇ ਕਰਤਾਰਪੁਰ ਜਦੋਂ ਵਸਾਇਆ, ਇੱਥੇ ਧਰਮਸਾਲ ਬਣਾਈ ਔਰ ਸਤਸੰਗ ਬਕਾਇਦਾ ਸ਼ੁਰੂ ਹੋ ਗਏ। ਉੱਥੇ ਦਾ ਨਿਤਨੇਮ ਲਿਖਿਆ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾ ਪਿਓ ਚਾਰਾ। ਸ਼ਾਮ ਨੂੰ ਸੋਦਰ ਗਾਵਿਆ ਜਾਂਦਾ ਸੀ, ਆਰਤੀ ਗਾਵੀ ਜਾਂਦੀ ਸੀ, ਅੰਮ੍ਰਿਤ ਵੇਲੇ ਜਪ ਇਸ ਦਾ ਉਚਾਰਨ ਹੁੰਦਾ ਸੀ, ਜਪਜੀ ਦਾ ਪਾਠ ਹੁੰਦਾ ਸੀ ਔਰ ਸੰਗਤ ਵਿੱਚ ਸਾਰੇ ਬੈਠਦੇ ਸਨ। ਇਹ ਸਤ ਸੰਗਤ ਦੀ ਮਹਿਮਾ ਹੋਈ, ਸੰਗਤ ਵਿੱਚ ਬਕਾਇਦਾ ਅਰਦਾਸ ਸ਼ੁਰੂ ਹੋ ਗਈ। ਜਿਹੜਾ ਆਇਆ ਉਸਨੂੰ ਕਿਹਾ ਸੰਗਤ ਵਿੱਚ ਆ ਕੇ ਬੈਠ। ਯੋਗੀ ਆਉਂਦੇ ਸਨ, ਉਹਨਾਂ ਨੇ ਆ ਕੇ ਕਟਾਕਸ਼ ਵੀ ਕੀਤਾ ਕਿ ਤੁਹਾਡਾ ਕੋਈ ਸਿੱਖ ਯੋਗ ਨਹੀਂ ਕਰ ਰਿਹਾ, ਕੋਈ ਸਿੱਖ ਤੁਹਾਡਾ ਕੋਈ ਸਾਡੇ ਵਾਲਾ ਜਪ ਤਪ ਨਹੀਂ ਕਰ ਰਿਹਾ, ਤਪ ਨਹੀਂ ਸਾਧ ਰਿਹਾ, ਇਹਨਾਂ ਦਾ ਨਿਸਤਾਰਾ ਕਿਵੇਂ ਹੋਵੇਗਾ? ਸਤਿਗੁਰਾਂ ਨੇ ਕਿਹਾ ਸੰਗਤ ਨਿਸਤਾਰਾ ਕਰੇਗੀ। ਸਾਧ ਸੰਗਤ ਵਿੱਚ ਗੁਰੂ ਕਾ ਸ਼ਬਦ ਵਰਤਦਾ ਹੈ ਔਰ ਸੰਗਤ ਨਿਸਤਾਰਾ ਕਰੇਗੀ। ਸਾਧ ਸੰਗਤ ਮਹਾਨ ਹੈ। ਸਤਿਗੁਰਾਂ ਨੇ ਸਤ ਸੰਗਤ ਦੀ ਮਹਾਨਤਾ ਇੱਥੇ ਤੱਕ ਕਹਿ ਦਿੱਤੀ। ਉਹ ਬਚਨ ਰਾਹਤ ਨੂੰ ਸੌਣ ਲੱਗਿਆਂ ਤੁਸੀਂ ਪੜ੍ਹਦੇ ਹੋ, ਉਸਦੇ ਭਾਵ ਵੱਲ ਧਿਆਨ ਦੇਣਾ। ਬਾਬਾ ਹੇ ਭਾਈ ਜੈ ਘਰ ਕਰਤੇ ਕੀਰਤ ਹੋਏ, ਜਿਸ ਸਤ ਸੰਗ ਘਰ ਵਿੱਚ ਕਰਤੇ ਦੀ ਕੀਰਤੀ ਹੁੰਦੀ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਧੋਏ। ਤੇਰੀ ਵਡਿਆਈ ਇਸ ਗੱਲ ਵਿੱਚ ਹੈ, ਉਹ ਘਰ ਰੱਖ ਲੈ, ਭਾਵ ਸਤ ਸੰਗ ਘਰ ਬਚਾ ਲੈ। ਸਾਧ ਸੰਗਤ ਵਿੱਚ ਆ, ਸੰਗਤ ਦਾ ਰੂਪ ਹੋ ਜਾ, ਸੰਗਤ ਵਿੱਚ ਇੰਨਾ ਹਲੂਲ ਹੋ ਜਾ, ਤੇਰੀ ਸੁਰਤ ਹਮੇਸ਼ਾ ਸੰਗਤ ਵਿੱਚ ਟਿਕੀ ਰਹੇ। ਕਾਰੋਬਾਰ ਕਰਦਿਆਂ ਵੀ ਤੈਨੂੰ ਗੁਰੂ ਕੀ ਸੰਗਤ ਨਾ ਭੁੱਲੇ। ਜਿੱਥੇ ਵੀ ਜਾਵੇਂ ਸੰਗਤ ਵਿੱਚ ਕੀ ਸੁਣ ਕੇ ਆਇਆ ਉਹ ਮੈਨੂੰ ਯਾਦ ਰਹੇ। ਸੰਗਤ ਵਿੱਚ ਬੈਠ ਕੇ ਕੀ ਵਿਚਾਰੇ ਹੈ ਉਹ ਹਮੇਸ਼ਾ ਯਾਦ ਰਹੇ। ਸਤ ਸੰਗਤ ਨੂੰ ਨਾ ਭੁੱਲ, ਸੰਗਤ ਵਿੱਚ ਵਸੇਬਾ ਬਣਾਈ ਰੱਖ। ਭਾਈ ਗੁਰਦਾਸ ਸਾਹਿਬ ਜੀ ਸੰਗਤ ਦੀ ਇੰਨੀ ਮਹਾਨਤਾ ਕਹਿ ਰਹੇ ਨੇ, ਆਓ ਸਰਵਣ ਕਰੋ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ।
ਫਰਮਾਉਂਦੇ ਨੇ ਗੁਰੂ ਨਾਨਕ ਤੇ ਕਰਨ ਕਾਰਨ ਨੇ, ਸਮਰੱਥ ਨੇ, ਲੇਕਿਨ ਜਿਹੜਾ ਵੀ ਕੰਮ ਕਰਵਾਉਣਾ ਹੈ ਸੰਗਤ ਕੋਲੋਂ ਕਰਵਾ ਦਿੰਦੇ। ਆਪ ਸਮਰੱਥ ਨੇ ਪਰ ਕੋਈ ਕਾਰਜ ਹੈ, ਸੰਗਤ ਨੂੰ ਕਹਿੰਦੇ ਨੇ ਅਰਦਾਸ ਕਰੋ, ਸਾਧ ਸੰਗਤ ਵਿੱਚ ਅਰਦਾਸ ਕਰਾ ਦਿੰਦੇ। ਹੁਣ ਸਪਸ਼ਟ ਕਿਹਾ ਹੈ ਗੁਰੂ ਅਰਜਨ ਦੇਵ ਜੀ ਨੇ ਕਿ ਸਾਹਿਬਜ਼ਾਦਾ ਹਰਗੋਬਿੰਦ ਗੁਰੂ ਨਾਨਕ ਦੇਵ ਦੀ ਦਾਤ ਹੈ। ਗੁੱਜੇ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਦਾਤ ਗੁਰੂ ਨਾਨਕ ਦੇਵ ਨੇ ਦਿੱਤੀ ਹੈ, ਲੇਕਿਨ ਕਰਵਾ ਦਿੱਤਾ ਸਾਧ ਸੰਗਤ ਕੋਲੋਂ। ਅਰਦਾਸ ਬਾਬਾ ਬੁੱਢਾ ਸਾਹਿਬ ਜੀ ਨੇ ਕਰ ਦਿੱਤੀ, ਸੰਗਤ ਵਿੱਚ ਕਰ ਦਿੱਤੀ। ਜਾ ਮਾਤਾ, ਗੁਰੂ ਨਾਨਕ ਦੇਵ ਉਹ ਪੁੱਤਰ ਦੇਵੇਗਾ ਜਿਹੜਾ ਜ਼ਾਲਮਾਂ ਦੇ ਸਿਰ ਇਹ ਗੰਢਿਆਂ ਵਾਂਗੂ ਭੰਨਿਆ ਕਰੇਗਾ। ਵੱਡਾ ਯੋਧਾ ਹੋਵੇਗਾ, ਪਰਉਪਕਾਰੀ ਹੋਵੇਗਾ, ਮਹਾਂਬਲੀ ਹੋਵੇਗਾ, ਪੂਰਾ ਗੁਰੂ ਹੋਵੇਗਾ। ਬੜੇ ਵਰਦੇ ਦਿੱਤੇ। ਦਾਤ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਦੀ। ਸਤਿਗੁਰੂ ਅਰਜਨ ਦੇਵ ਲਿਖਦੇ ਆ, ਇਸ ਗੱਲ ਦਾ ਜ਼ਿਕਰ ਹੀ ਨਹੀਂ ਕਰਦੇ, ਬਾਬਾ ਬੁੱਢਾ ਸਾਹਿਬ ਦਾ ਨਾਂ ਨਹੀਂ ਲੈਂਦੇ। ਉਹਨਾਂ ਨੂੰ ਪਤਾ ਹੈ ਦਾਤ ਤੇ ਹੈ ਗੁਰੂ ਨਾਨਕ ਦੇਵ ਦੀ। ਗੁੱਜੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਲੇਕਿਨ ਦੇ ਦਿੱਤੀ ਸਾਧ ਸੰਗਤ ਵਿੱਚੋਂ। ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ। ਸਾਧ ਸੰਗਤ ਕੋਲੋਂ ਕਰਵਾ ਦਿੰਦੇ, ਸਾਧ ਸੰਗਤ ਦੀ ਮਹਾਨਤਾ ਬਣਾ ਦਿੱਤੀ। ਭਾਈ ਗੁਰਦਾਸ ਸਾਹਿਬ ਜੀ ਸਾਨੂੰ ਪ੍ਰੇਰਨਾ ਦਿੰਦੇ, ਕਹਿੰਦੇ ਨੇ ਤੂੰ ਸੰਗਤ ਦਾ ਪੱਲਾ ਨਾ ਛੱਡਿਆ ਕਰ। ਜੇ ਕੁਛ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸੰਗਤ ਨੂੰ ਕਦੀ ਨਾ ਭੁੱਲ। ਮਤ ਸੰਗਤ ਭੁੱਲ ਕੇ ਹੋਰ ਕਿਸੇ ਪਾਸੇ ਚਲਾ ਜਾਏ, ਮੰਜ਼ਿਲ ਤੋਂ ਦੂਰ ਚਲਾ ਜਾਏਗਾ। ਜੋ ਤੈਨੂੰ ਪ੍ਰਾਪਤ ਹੋਣਾ ਗੁਰੂ ਦੀ ਸੰਗਤ ਵਿੱਚੋਂ ਹੋਣਾ। ਫਿਰ ਉਹ ਗੱਲ ਕਹਿੰਦੇ ਨੇ ਕਿ ਮੈਂ ਹੈਰਾਨ ਹੋ ਗਿਆ, ਬੰਦੇ ਦਾ ਮਨ ਕੈਸਾ ਹੈ ਜਿਸ ਸੰਗ ਵਿੱਚ ਜਾ ਕੇ ਕੇਵਲ ਦੁੱਖ ਹੀ ਪਾਇਆ, ਉਹ ਸੰਗ ਤੇ ਛੱਡਦਾ ਨਹੀਂ। ਪਰ ਜਿਸ ਸਤਸੰਗਤ ਵਿੱਚੋਂ ਆਨੰਦ ਅਤੇ ਸੁੱਖ ਮਿਲਦੇ ਨੇ ਉਸ ਨੂੰ ਇਹ ਭੁੱਲ ਜਾਂਦਾ। ਪ੍ਰਮਾਣ ਜਿਹੜੇ ਉਹਨਾਂ ਦਿੱਤੇ ਉਹ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਕਿ ਸਤਸੰਗਤ ਤੋਂ ਕਦੀ ਨਾ ਟੁੱਟੀਏ, ਜੁੜੇ ਰਹੀਏ। ਮਾਰਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ, ਬਟਵਾਰਾ ਬਾਟ ਪਾਰੀ, ਸੰਗ ਹੋਏ ਤਖਤ ਹੈ। ਇਹ ਜਿਹੜੇ ਬੁਰੇ ਬੰਦੇ ਨੇ ਇਹਨਾਂ ਦੀ ਲਗਨ ਇੰਨੀ ਹੈ, ਆਪਣਾ ਸੰਗ ਛੱਡਦੇ ਨਹੀਂ। ਚੋਰ ਫੜਿਆ ਗਿਆ, ਪੁਲਿਸ ਨੇ ਬੜਾ ਮਾਰਿਆ, ਪਰ ਜਿਸ ਵੇਲੇ ਛੁਟਕਾਰਾ ਹੋਇਆ ਉਹ ਚੋਰ ਕਿਤੇ ਹੋਰ ਥਾਂ 'ਤੇ ਨਹੀਂ ਗਿਆ, ਸਿੱਧਾ ਹੀ ਚੋਰਾਂ ਦੇ ਕੋਲ ਪਹੁੰਚ ਗਿਆ। ਕਈ ਵਾਰੀ ਤਾਂ ਜੇਲ੍ਹ ਦੇ ਅੱਗੇ ਹੀ ਉਹ ਲੈਣ ਲਈ ਖਲੋਤੇ ਹੁੰਦੇ ਨੇ ਵੀ ਤੈਨੂੰ ਲੈਣ ਵਾਸਤੇ ਆਏ ਆ, ਕਹਿੰਦੇ ਨੇ ਸਿੱਧਾ ਪਹੁੰਚ ਗਿਆ, ਕਿਸੇ ਪਰਿਵਾਰ ਦਾ ਫਿਕਰ ਨਹੀਂ, ਸਿੱਧਾ ਚੋਰਾਂ ਕੋਲ ਪਹੁੰਚ ਗਿਆ। ਮਾਰਬੇ ਕੋ ਤਰਾਸ ਦੇਖ, ਮਰਨ ਦਾ ਡਰ ਉਹ ਵੀ ਭੁੱਲ ਗਿਆ। ਚੋਰ ਨਾ ਤਜਤ ਚੋਰੀ, ਚੋਰੀ ਨਹੀਂ ਛੱਡਦਾ। ਬਟਵਾਰਾ ਬਾਟ ਪਾਰੀ, ਸੰਗ ਹੋਏ ਤਖਤ ਹੈ, ਡਾਕੂ ਡਾਕੂਆਂ ਨੂੰ ਰਾਹ ਮਾਰਾਂ ਨੂੰ ਲੱਭਦਾ। ਬੇਸ਼ਵਰਤ ਬਿਰਥ ਭਏ ਮਨ ਮੈਂ ਨਾ ਸ਼ੰਕਾ ਮਾਨੈ। ਵੇਸ਼ਵਾਗਾਮੀ ਨੂੰ ਧਾਰਮਿਕ ਗ੍ਰੰਥਾਂ ਸੱਤ ਪੁਰਸ਼ਾਂ ਬਹੁਤ ਵੱਡਾ ਪਾਪੀ ਕਿਹਾ। ਵੇਸ਼ਵਾ ਨੂੰ ਹੀ ਨਹੀਂ ਪਾਪੀ ਕਿਹਾ, ਵੇਸ਼ਵਾਗਾਮੀ ਨੂੰ ਪਾਪੀ ਕਿਹਾ। ਕਹਿੰਦੇ ਨੇ ਬੜਾ ਮਹਾਨ ਪਾਪੀ ਹੈ, ਉਹਨੂੰ ਰੋਕ ਵੀ ਲੱਗ ਗਿਆ ਪਰ ਮਨ 'ਚ ਸ਼ੰਕਾ ਨਹੀਂ, ਆਪਣਾ ਵਿਕਾਰ ਨਹੀਂ ਛੱਡਦਾ। ਵੇਸ਼ਵਰਤ ਬਿਰਥ ਭਏ ਮਨ ਮੈਂ ਨਾ ਸ਼ੰਕਾ ਮਾਨੈ, ਜਵਾਰੀ ਨਾ ਸਰਵਸ ਹਾਰੈ ਸਹਿ ਥਕਤ ਹੈ। ਸਰਵਸ ਦਾ ਅਰਥ ਹੈ ਸਭ ਕੁਛ ਹੀ, ਜਵਾਰੀ ਸਭ ਕੁਝ ਹਾਰ ਦਿੰਦਾ ਤਾਂ ਵੀ ਨਹੀਂ ਥੱਕਦਾ। ਕੁਛ ਜਵਾਰੀ ਅਤੇ ਜੂਆ ਖੇਡਦੇ ਨੇ, ਕੁਛ ਵੇਖਣ ਵਾਲੇ ਕੋਲ ਖੜ੍ਹੇ ਹੁੰਦੇ ਨੇ, ਉਹ ਪਤਾ ਕੌਣ ਹੈ, ਉਹ ਹਾਰੇ ਜਵਾਰੀਏ ਹੁੰਦੇ ਨੇ। ਕੋਲ ਕੁਛ ਨਹੀਂ, ਨਾ ਕੁਛ ਲਾਉਣ ਵਾਸਤੇ ਕੋਲ ਹੈ, ਨਾ ਹੁਣ ਜਿੱਤਣ ਲਈ ਹੈ, ਨਾ ਹਾਰਨ ਲਈ। ਉਹ ਵਿਚਾਰੇ ਮਨ ਲਾ ਰਹੇ ਨੇ ਤਾਂ ਵੀ ਉੱਥੇ ਕੋਲ ਖੜ੍ਹੇ ਹੋਏ ਨੇ, ਉਹ ਛੱਡਦੇ ਨੇ। ਜਵਾਰੀ ਨਾ ਸਰਵਸ ਹਾਰੈ ਸਹਿ ਥਕਤ ਹੈ। ਰਹਿਤ ਨਾਮਿਆਂ 'ਚ ਇੱਕ ਬਚਨ ਹੈ, ਸ਼ਾਇਦ ਇਸੇ ਲਈ ਉਹ ਲਿਖਿਆ ਸੀ ਕਿ ਪਰ ਨਾਰੀ ਪਹਿਲਾ ਪਰਾਈ ਇਸਤਰੀ, ਇਸ ਵੱਲ ਸਿੱਖ ਨਾ ਜਾਏ। ਪਰ ਇਸਤਰੀ ਪਰ ਨਾਰੀ ਜੂਆ, ਜੂਆ ਖੇਲਣਾ, ਅਸੱਤ ਝੂਠ ਬੋਲਣਾ, ਚੋਰੀ ਚੇ ਚੌਥਾ, ਮਦਰਾ ਸ਼ਰਾਬ ਪੰਜਵਾਂ। ਪਰ ਨਾਰੀ ਜੂਆ ਜਾਂ ਸੱਤ, ਚੋਰੀ ਮਦਰਾ ਜਾਨ, ਪਾਂਚ ਐਬ ਯੇ ਜਗਤ ਮੈਂ ਤਜੇ ਸੋ ਸਿੰਘ ਸੋ ਜਾਨ। ਗੁਰੂ ਕਾ ਸਿਆਣਾ ਸਿੰਘ ਉਹ ਹੈ ਜਿਹੜਾ ਪੰਜ ਐਬ ਤਜ ਦੇਵੇ, ਛੱਡ ਦੇਵੇ। ਇਹ ਐਬ ਬਹੁਤ ਬੁਰੇ ਐਬ ਨੇ। ਜਵਾਰੀ ਨੂੰ ਬੁਰਾ ਕਿਉਂ ਕਿਹਾ? ਕਿਉਂਕਿ ਜਵਾਰ ਦਾ ਜਵਾਬ ਜੂਏ ਦਾ ਐਸਾ ਚਸਕਾ ਹੈ, ਜੋ ਕੋਲ ਹੈ ਨਾ ਬੰਦਾ ਉਹ ਫਿਰ ਲਗਾਈ ਜਾਂਦਾ। ਹੁਣ ਜਿਹਨਾਂ ਨੂੰ ਧਰਮ ਪੁੱਤਰ ਕਹਿੰਦੇ ਹਾਂ, ਪੜ੍ਹਾਉਣ ਵਾਲੇ ਸਿਰੇ ਦੇ ਉਸਤਾਦ, ਔਰ ਇਹ ਲੋਕ ਚਾਰੇ ਵੇਦ ਪੜ੍ਹੇ ਸਨ, ਕਾਰਵ ਅਤੇ ਪਾਂਡਵ ਵੇਦ ਇਹਨਾਂ ਨੂੰ ਪੜ੍ਹਾਏ ਗਏ, ਸ਼ਾਸਤਰ ਇਹਨਾਂ ਨੂੰ ਪੜ੍ਹਾਏ ਗਏ, ਆਚਾਰੀਆ ਦਰੁਣ ਨੇ ਸ਼ਸਤਰ ਸਿਖਾਏ, ਕਿਰਪਾਚਾਰੀਆ ਵਰਗੇ ਉਸਤਾਦ ਬ੍ਰਾਹਮਣ ਸਿਰੇ ਦੇ ਵਿਦਵਾਨ ਉਹ ਪੜ੍ਹਾਉਂਦੇ ਸਨ। ਇਹ ਸਭ ਕੁਝ ਜਾਣਦੇ ਹੋਏ ਕਿ ਜੂਆ ਬੁਰਾ ਹੈ, ਫਿਰ ਖੇਡਣ ਵਾਸਤੇ ਬੈਠ ਗਏ। ਜਵਾਰੀਏ ਨੂੰ ਇੱਕ ਆਸ ਹੁੰਦੀ ਹੈ, ਮੈਂ ਤਾਂ ਜਿੱਤਣਾ ਹੀ ਹੈ, ਹਾਰਨਾ ਤਾਂ ਦੂਸਰੇ ਨਹੀਂ ਹੈ, ਮੈਂ ਜਿੱਤਣਾ। ਬੈਠ ਗਏ, ਚਲੋ ਧਨ ਹਾਰ ਬੈਠੇ ਹੋ, ਹੁਣ ਹੀ ਬਸ ਕਰ ਦਿਓ। ਨਹੀਂ, ਰਾਜ ਵੀ ਹਾਰ ਬੈਠੇ ਹੋ, ਹੁਣ ਵੀ ਬਸ ਕਰ ਦਿਓ। ਨਹੀਂ, ਅਜੇ ਵੀ ਪਤਨੀ ਵੀ ਜੂਏ 'ਤੇ ਲਾ ਦਿੱਤੀ, ਉਹ ਵੀ ਹਾਰ ਗਏ, ਹੁਣ ਹੀ ਜਾਣ ਦਿਓ। ਆਪਣਾ ਆਪਾ ਵੀ ਲਾ ਦਿੱਤਾ, ਉਹ ਵੀ ਹਾਰ ਗਏ, ਜੂਏ ਵਿੱਚ ਹਾਰ ਗਏ। 12 ਸਾਲ ਦਾ ਬਨਵਾਸ। ਮੇਰਾ ਖਿਆਲ ਹੈ ਕੁਝ ਹੋਰ ਵੀ ਹੁੰਦਾ ਨਾ ਇਹਨਾਂ ਕੋਲ, ਅਤੇ ਉਹ ਵੀ ਲਾ ਦੇਣਾ ਸੀ। ਲਾਉਣ ਵਾਲਾ ਤਾਂ ਇੱਕ ਚੀਜ਼ ਹੋਰ ਵੀ ਲਾਉਣ ਵਾਸਤੇ ਤਿਆਰ ਹੈ, ਉਹਨਾਂ ਨੂੰ ਵੈਸੇ ਧਿਆਨ ਨਹੀਂ ਉਸ ਵੇਲੇ ਆਇਆ। ਮੇਰਾ ਖਿਆਲ ਹੈ ਉਹਨਾਂ ਜ਼ਰੂਰ ਲਾਉਣਾ ਸੀ, ਉਹਨਾਂ ਕਹਿਣਾ ਸੀ ਲਓ ਹੁਣ ਪਰਮਾਤਮਾ ਨੂੰ ਜੂਏ 'ਤੇ ਲਾਉਂਦੇ ਹਾਂ, ਇਹਨੂੰ ਵੀ ਹਾਰੋ। ਪਤਨੀ 'ਤੇ ਹਾਰ ਗਏ ਹਾਂ, ਆਪਣਾ ਆਪਾ 'ਤੇ ਹਾਰ ਗਏ, ਹੁਣ ਭਗਵਾਨ ਨੂੰ ਲਾਓ। ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਐਸੇ ਬੰਦੇ ਤਾਂ ਰੱਬ ਨੂੰ ਵੀ ਵੇਚਣੋਂ ਫਰਕ ਨਹੀਂ ਕਰਦੇ। ਇਸੇ ਲਈ ਕਿਹਾ ਜੂਆ ਬੁਰਾ, ਬਹੁਤ ਬੁਰਾ ਹੈ, ਗੁਰੂ ਕਾ ਸਿੱਖ ਨਾ ਖੇਡੇ। ਨਵੇਂ ਨਵੇਂ ਠੰਗ ਆ ਜੂਏ ਦੇ ਆ ਗਏ ਨੇ, ਉਹ ਪਹਿਲੇ ਜਵਾਰੀਏ ਬੈਠਦੇ ਸਨ, ਅੱਜ ਢੰਗ ਲਾਟਰੀ ਕੀ ਹੈ, ਜੂਆ ਹੀ ਤਾਂ ਹੈ, ਲਾਉਂਦੇ ਪਏ ਨੇ ਲੋਕ। ਜੂਏ ਦੇ ਅੱਡੇ ਏਡੇ ਏਡੇ ਵੱਡੇ ਵਿਦੇਸ਼ਾਂ 'ਚ ਬਣ ਚੁੱਕੇ ਨੇ, ਪੰਜਾਂ ਮਿੰਟਾਂ 'ਚ ਲੋਕ ਕੰਗਾਲ ਹੋ ਕੇ ਜਾ ਰਹੇ, ਸ਼ਾਹ ਤੋਂ ਕੰਗਾਲ। ਇੱਕ ਜਵਾਰੀਏ ਬਾਰੇ ਮੈਂ ਐਸਾ ਸੁਣਿਆ, ਪਤਨੀ ਦੇ ਹੱਥ ਵਿੱਚ 1 ਰੁਪਈਆ ਵੇਖਿਆ, ਅੱਖਾਂ ਨੇ ਵੇਖਿਆ, ਮੂੰਹ 'ਚ ਪਾਣੀ ਆ ਗਿਆ, ਦੌੜ ਕੇ ਗਿਆ, ਇਹ ਰੁਪਈਆ ਮੈਨੂੰ ਦੇ ਦੇ। ਪਤਨੀ ਵਿਚਾਰੀ ਗੁੱਸੇ ਨਾਲ ਅੱਗੋਂ ਲੜਨ ਲਈ ਪਈ, ਕਹਿਣ ਲੱਗੀ 1 ਰੁਪਈਆ ਸਿਰਫ ਘਰ 'ਚ, ਮੈਂ ਸਬਜ਼ੀ ਲੈਣ ਚੱਲੀ ਹਾਂ, ਤੂੰ ਛੱਡਿਆ ਘਰ 'ਚ ਕੁਛ ਨਹੀਂ, ਇਹ ਵੀ ਤੈਨੂੰ ਦੇ ਦਿਆਂ। ਕਹਿਣ ਲੱਗਾ ਰੁਪਈਏ ਕਰ ਦਿਆਂਗਾ। ਖੋ ਲਿਆ, ਤੁਰ ਗਿਆ ਜੂਏ ਘਰ, ਰੁਪਈਆ ਲਾਇਆ, 10 ਰੁਪਈਏ ਜਿੱਤ ਗਿਆ, ਬਾਗੋ ਬਾਗ ਹੋਇਆ। ਕਹਿਣ ਲੱਗਾ ਅੱਜ ਦਿਨ ਚੰਗਾ, 10 ਲਾ ਦਿੱਤੇ 100 ਜਿੱਤ ਗਿਆ, 100 ਲਾਇਆ 1000 ਜਿੱਤ ਗਿਆ, 1000 ਲਾਇਆ 1,00,000 ਰੁਪਈਆ ਜਿੱਤ ਗਿਆ। ਉਛਲਿਆ, ਕਹਿਣ ਲੱਗਾ ਲਓ ਜੀ ਲਾਖਾਪਤੀ ਬਣ ਗਿਆ। ਵੈਸੇ ਜਵਾਰੀਆ ਤੇ ਕਰੋੜਪਤੀ ਵੀ ਹੋਵੇ ਕੋਈ ਖੁਸ਼ੀ ਵਾਲੀ ਗੱਲ ਨਹੀਂ, ਅਰਬਪਤੀ ਵੀ ਹੋ ਜਾਏ ਤਾਂ ਵੀ ਨਹੀਂ। ਲਾਖਾਪਤੀ ਬਣ ਗਏ ਪਰ ਲੱਖ ਹੀ ਲਾ ਦਿੱਤਾ, ਸਾਰਾ ਹੀ ਹਾਰ ਗਿਆ, ਰੁਪਈਆ ਵੀ ਗਿਆ, ਸਬਜ਼ੀ ਤੋਂ ਵੀ ਗਏ। ਜਵਾਰੀਏ ਬੰਦੇ ਦਾ ਕੋਈ ਭਰੋਸਾ ਨਹੀਂ, ਜੂਏ ਵਿੱਚ ਜੋ ਆਪਣਾ ਆਪਾ ਲਾ ਦਿੰਦਾ। ਇਸੇ ਲਈ ਕਿਹਾ ਸੀ, ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ, ਪਾਂਚ ਐਬ ਇਹ ਜਗਤ ਮਹਿ ਤਜੇ ਸੋ ਸਿੰਘ ਸੋ ਜਾਨ। ਗੁਰੂ ਕਾ ਸਿੰਘ ਜਿਹੜਾ ਸਿਆਣਾ ਹੈ ਉਹ ਇਹ ਐਬ ਛੱਡ ਦੇਵੇ, ਇਹਨਾਂ ਐਬਾਂ ਨੂੰ ਛੱਡ ਦੇਵੇ। ਕਹਿੰਦੇ ਨੇ ਜੂਆ ਖੇਡਣ ਵਾਸਤੇ ਨਾ ਜਾਏ, ਚੋਰੀ ਉਹ ਨਾ ਕਰੇ, ਝੂਠ ਨਾ ਬੋਲੇ, ਨਸ਼ਾ ਨਾ ਪੀਵੇ, ਪਰਾਏ ਘਰ ਵੱਲ ਨਾ ਤੱਕੇ, ਇਹਨਾਂ ਤੋਂ ਉਚੇਰਾ ਹੋ ਕੇ ਰਹੇ। ਅਤੇ ਕਰਨ ਵਾਲਾ ਕੰਮ ਕਿਹੜਾ? ਉਹ ਸੰਗਤ ਵਿੱਚ ਬੈਠੇ, ਸੰਗਤ ਵਿੱਚ ਆਇਆਂ ਤੋਂ ਬਗੈਰ ਇਹਨਾਂ ਐਬਾਂ ਨੇ ਪਿੱਛਾ ਨਹੀਂ ਛੱਡਣਾ। ਜਿਨ੍ਹਾਂ ਬੰਦਿਆਂ ਨੇ ਆਪਣਾ ਆਪਾ ਬਚਾਇਆ ਸੰਗਤ ਵਿੱਚ ਆ ਗਏ, ਗੁਰੂ ਦੀ ਨਜ਼ਰ ਹੋ ਗਈ, ਸਤਿਗੁਰੂ ਦੀ ਬਖਸ਼ਿਸ਼ ਹੋਈ, ਸਤਿਗੁਰੂ ਦੀ ਰਹਿਮਤ ਉਹਨਾਂ 'ਤੇ ਹੋਈ, ਉਹ ਚਿਹਰੇ ਹੋ ਗਏ। ਉਹਨਾਂ ਨੇ ਕਿਹਾ, ਬੰਦੇ ਜਵਾਰੀਏ 'ਤੇ ਛੋਟੇ ਮੋਟੇ ਪੈਸੇ ਹੀ ਲਾ ਰਹੇ ਨੇ, ਤੂੰ ਐਸਾ ਜਵਾਰੀਆਂ, ਤੂੰ ਤਾਂ ਜਨਮ ਹੀ ਆਪਣਾ ਲਗਾ ਦਿੱਤਾ ਹੈ ਮਾਇਆ ਪਿੱਛੇ, ਤੇਰੀ ਹਾਲਤ ਇਹ ਹੋਣੀ ਹੈ। ਕਹਿਤ ਕਬੀਰ ਕਿਛ ਗੁਣ ਵਿਚਾਰ, ਚੱਲੇ ਜਵਾਰੀ ਦੋਏ ਹੱਥ ਚਾਰ। ਜਵਾਰੀ ਦੋਵੇਂ ਹੱਥ ਝਾੜ ਕੇ ਇੱਥੋਂ ਤੁਰ ਪਏ। ਸਤਿਗੁਰੂ ਨਾਨਕ ਦੇਵ ਜੀ ਨੇ ਬੜੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਸਾਨੂੰ ਸਾਧ ਸੰਗਤ ਦੇ ਦਿੱਤੀ। ਕਿਹਾ, ਆ ਜੇ ਤੂੰ ਜੂਆ ਖੇਡਣਾ ਹੀ, ਇੱਕ ਜੂਆ ਮੈਂ ਤੈਨੂੰ ਹੋਰ ਦੱਸਾਂ, ਉਹ ਕਿਹੜਾ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਨੇ ਖੇਲਣਾ ਹੀ ਹੈ ਅਤੇ ਇੱਕ ਜੂਆ ਖੇਡ ਲਓ। ਕਾਮ ਕ੍ਰੋਧ ਮੋਹ ਮਦ ਮਤ ਸਰ, ਇਹ ਖੇਲਤ ਸਭ ਜੂਏ ਹਾਰੇ। ਮੈਂ ਕਾਮ ਹਾਰ ਦਿੱਤਾ, ਕ੍ਰੋਧ ਹਾਰ ਦਿੱਤਾ, ਮੋਹ ਹਾਰ ਦਿੱਤਾ, ਈਰਖਾ ਹਾਰ ਦਿੱਤੀ ਹੈ, ਹਾਰਨੇ ਨਹੀਂ ਤੇ ਅਵਗਣ ਹਾਰ, ਜਿੱਤਣਾ ਹੀ ਤੇ ਆਹ ਮੈਂ ਤੈਨੂੰ ਦੱਸਾਂ, ਐਸੀ ਕਲਾ ਨਾ ਖੇਡੀਏ, ਜਿੱਤ ਦਰਗਹਿ ਗਿਆ ਹਾਰੀਏ। ਹਾਰ ਕੇ ਨਾ ਜਾ, ਇੱਥੋਂ ਜਿੱਤ ਕੇ ਜਾ। ਅਕਾਲ ਪੁਰਖ ਦਿੰਦਾ, ਬੜੀ ਬਖਸ਼ਿਸ਼ ਕਰਦਾ। ਮੈਂ ਕਹਿੰਦਾ ਵਡਭਾਗਾ ਜਿਹੜਾ ਇਹਨਾਂ ਵਿਕਾਰਾਂ ਤੋਂ ਉੱਤੇ ਹੋ ਜਾਏ। ਇੱਕ ਕਵਲ ਫੁੱਲ ਚਿੱਕੜ 'ਚੋਂ ਪੈਦਾ ਹੁੰਦਾ, ਲੇਕਿਨ ਚਿੱਕੜ ਤੋਂ ਉੱਚਾ ਹੋ ਜਾਂਦਾ। ਜਲ 'ਤੇ ਉਪਜੈ ਜਲ 'ਤੇ ਦੂਰ, ਕਦੀ ਵੇਖਿਆ ਹੋਵੇਗਾ? ਗੋਹੇ ਆਦਿਕ ਦੀ ਇਹ ਰਾਖ ਖਾਕ ਪਈ ਹੁੰਦੀ ਹੈ ਖਾਦ, ਗੁਲਾਬ ਦਾ ਫੁੱਲ ਉੱਚਾ ਹੋ ਜਾਂਦਾ। ਮੈਂ ਮੰਨਦਾ ਸੰਸਾਰ ਦੇ ਵਿੱਚ ਵਿਕਾਰ ਨੇ, ਇਹ ਕਾਮ ਆਦਿਕ ਨਾਲ ਨਗਰ ਭਰਿਆ ਪਿਆ ਹੈ, ਇੱਥੇ ਵਿਕਾਰਾਂ ਦੇ ਅੱਡੇ ਬਹੁਤ ਨੇ। ਲੇਕਿਨ ਇਹਨਾਂ ਵਿਕਾਰਾਂ ਦੇ ਵਿੱਚ ਸਾਧ ਸੰਗਤ ਵੀ ਤਾਂ ਹੈ। ਮੰਨ ਲਿਆ ਕਿ ਇੱਥੇ ਭਰਨ ਵਾਸਤੇ, ਪਾਪਾਂ ਦੀ ਮੈਲ ਵਾਸਤੇ ਬੜੇ ਥਾਂ ਨੇ, ਪਰ ਧੋਣ ਵਾਸਤੇ ਸਤਸੰਗਤ ਵੀ ਤਾਂ ਹੈ, ਸਰੋਵਰ ਵੀ ਤਾਂ ਹੈ। ਇੱਥੇ ਆ ਬੇਨਤੀ ਕਰ ਰਿਹਾ ਸਾਂ, ਭਾਈ ਸਾਹਿਬ ਜੀ ਕਹਿੰਦੇ ਨੇ ਬੁਰੇ ਬੰਦੇ ਆਪਣੀ ਸੰਗਤ ਨਹੀਂ ਛੱਡਦੇ, ਉਹਨਾਂ ਨੂੰ ਬੜੀ ਲਗਨ ਹੈ, ਭਲੇ ਬੰਦੇ ਵਾਸਤੇ ਇੰਨੀ ਲਗਨ ਨਹੀਂ। ਜਵਾਰੀ ਨਾ ਸਰਵਸ ਹਾਰੈ ਸੈ ਥਕਤ ਹੈ, ਜੂਆ ਖੇਡਦੇ ਆ ਜਵਾਰੀ ਸਾਰਾ ਕੁਝ ਹਾਰ ਜਾਂਦਾ, ਫਿਰ ਵੇਖਣ ਵਾਸਤੇ ਤੁਰ ਜਾਂਦਾ। ਅਮਲੀ ਨਾ ਅਮਲ ਤਜਤ ਜਿਉਂ ਤ੍ਰਿਕਾਰ ਕੇ, ਅਮਲੇ ਸੁਗੰਧਾਂ ਬੜੀਆਂ ਪਾਉਂਦਾ, ਅੱਜ ਤੋਂ ਬਾਅਦ ਨਹੀਂ ਖਾਣਾ, ਅੱਜ ਤੋਂ ਬਾਅਦ ਇਹ ਨਸ਼ਾ ਨਹੀਂ ਕਰਨਾ, ਪਰ ਪਤਾ ਕਦੋਂ? ਜਦੋਂ ਨਸ਼ੇ 'ਚ ਹੁੰਦਾ। ਇਹ ਸਮਾਂ ਸੁਗੰਧਾਂ ਵੀ ਪਾਉਂਦਾ ਖਾ ਪੀ ਕੇ, ਜਿਸ ਵੇਲੇ ਤੋਟਾ ਹੋਵੇ ਉਸ ਵੇਲੇ ਪੁੱਛਿਓ ਵੀ ਹੁਣ ਪਾ ਸੁਗੰਧ, ਹੁਣ ਆਖ ਅੱਜ ਤੋਂ ਬਾਅਦ ਨਹੀਂ ਪੀਆਂਗਾ, ਅੱਜ ਤੋਂ ਬਾਅਦ ਨਹੀਂ। ਜਦੋਂ ਨਸ਼ੇ 'ਚ ਧੁੱਤ ਹੋਵੇ ਨਾ ਉਸ ਵੇਲੇ ਆਖੇਗਾ ਨਹੀਂ ਅੱਜ ਤੋਂ ਬਾਅਦ ਨਹੀਂ ਪੀਣੀ, ਅੱਜ ਤੋਂ ਬਾਅਦ ਨਹੀਂ ਨਸ਼ਾ ਖਾਣਾ, ਛੱਡਦਾ ਫਿਰ ਕੋਈ ਨਹੀਂ। ਲੋਕ ਫਿਟਕਾਰਾਂ ਪਾਉਂਦੇ ਨੇ, ਅਮਲੀ ਨਾ ਅਮਲ ਤਜਤ ਜਿਉਂ ਤ੍ਰਿਖਾਰ ਕੀ ਏ। ਦੁੱਖ ਦੋਖ, ਦੁੱਖ ਵੀ ਲੱਗਦੇ ਨੇ, ਹੈ ਵੀ ਇਹ ਐਬ। ਦੁੱਖ ਦੋਖ ਲੋਕ ਬੇਦ, ਲੋਕ ਵੀ ਬੁਰਾ ਕਹਿੰਦੇ ਨੇ, ਧਾਰਮਿਕ ਗ੍ਰੰਥ ਵੀ ਬੁਰਾ ਕਹਿੰਦੇ ਨੇ। ਸੁਣਤ ਸ਼ਕਤ ਹੈ, ਸੁਣਦਾ ਵੀ ਜਾਂਦਾ ਖਾਈ ਵੀ ਜਾਂਦਾ ਹੈ। ਅਦਮ ਅਸਾਦ ਸੰਗ ਛਾੜਤ ਨਾ ਅੰਗੀਕਾਰੀ, ਨੀਚ ਬੰਦੇ ਆਪਣਾ ਸੰਗ ਨਹੀਂ ਛੱਡਦੇ, ਬੁਰਿਆਈਆਂ ਨੂੰ ਅੰਗੀਕਾਰ ਕਰ ਲਿਆ ਛੱਡਦੇ ਨਹੀਂ। ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ, ਗੁਰਸਿੱਖ ਕਿਉਂ ਸੰਗਤ ਛੱਡ ਸਕੇ। ਇਹਨੂੰ ਵੀ ਤਾਂ ਸੰਗਤ ਵਿੱਚ ਆਉਣਾ ਚਾਹੀਦਾ। ਅਮਲੀ ਨੂੰ ਵੇਖਿਆ ਕਿੰਨੀ ਮੁਸ਼ਕਲ ਹੋਵੇ, ਮੀਂਹ ਪੈਂਦਾ ਹੋਵੇ ਉਹ ਵਿਚਾਰਾ ਅਫੀਮ ਖਰੀਦਣ ਵਾਸਤੇ ਕਿਤੇ ਪਹੁੰਚੇਗਾ। ਸਿੱਖਾ ਤੇਰੀ ਵੀ ਇਹ ਲਗਨ ਹੋਵੇ, ਚੱਖੜ ਚਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਸਤਵਾਦੀ ਇਹ ਗੱਲ ਕਹਿੰਦੇ ਨੇ ਕਿ ਸੰਸਾਰ 'ਚ ਬੁਰਿਆਈ ਜ਼ਿਆਦਾ ਕਿਉਂ ਹੈ, ਭਲਿਆਈ ਘੱਟ ਕਿਉਂ ਹੈ, ਨੇਕੀ ਘੱਟ ਹੈ ਬਦੀ ਜ਼ਿਆਦਾ ਹੈ। ਇਹ ਸੱਚ ਹੈ, ਜੇ ਲੱਭਣਾ ਚਾਹੋ ਨਾ, ਸਰਵੇ ਕਰਨਾ ਚਾਹੋ, ਵੇਖਣਾ ਚਾਹੋ, ਗਿਣਨਾ ਚਾਹੋ, ਦੁਨੀਆ 'ਤੇ ਨੇਕ ਬੰਦੇ ਕਿੰਨੇ ਅਤੇ ਵੱਧ ਕਿੰਨੇ ਕੁ ਨੇ, ਹੈਰਾਨ ਹੋ ਜਾਓਗੇ। ਨੇਕੀ 'ਤੇ ਐਵੇਂ ਨਾਮ ਮਾਤਰ ਹੀ, ਉਸ ਦਾ ਕਾਰਨ ਹੈ। ਕਾਰਨ ਇਹ ਹੈ, ਨੇਕੀ ਦੀ ਲਗਨ ਬੜੀ ਘੱਟ ਹੈ, ਲਗਨ ਪੈਦਾ ਕਰਨ ਦੀ ਲੋੜ ਹੈ। ਸਤਿਗੁਰਾਂ ਨੇ ਲਗਨ ਪੈਦਾ ਕਰ ਦਿੱਤੀ, ਹੁਣ ਲਗਨ ਦਾ ਤੁਸੀਂ ਆਪ ਵੇਖੋ। ਇੱਕ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਨੇ ਲਗਨ ਵਾਲੇ ਕਿੰਨੇ ਕੁ ਨੇ, ਬਲਕਿ ਮੈਂ ਤਾਂ ਵੇਖਿਆ ਕਿ ਲਗਨ ਵਾਲਾ ਇੱਕ ਪੈਦਾ ਹੋ ਗਿਆ ਨਾ, ਜੇ ਕਰਦਾ ਤਾਂ ਪਰਮਾਤਮਾ, ਲਗਨ ਵਾਲਾ ਪੈਦਾ ਹੋ ਗਿਆ, ਬਾਕੀ ਰੋਕਣ ਵਾਲੇ ਨੇ ਸਾਰੇ। ਬਾਕੀ ਕਹਿਣਗੇ ਤੈਨੂੰ ਕੀ ਹੋ ਗਏ, ਖਿਮਾ ਕਰਨਾ। ਕਿਸੇ ਦਾ ਪੁੱਤਰ ਸਾਧੂ ਬਣ ਜਾਏ, ਸੰਤ ਹੋ ਜਾਏ, ਵੈਸੇ ਸਕੂਲ ਕੋਈ ਨਹੀਂ ਬਣਿਆ, ਕੋਈ ਜਿੱਥੇ ਪੜ੍ਹ ਜਾਏ ਅਤੇ ਸੰਤ ਹੋ ਜਾਏ, ਨਹੀਂ, ਇਹ ਤਾਂ ਰੱਬੀ ਕਿਰਪਾ ਹੀ ਹੈ। ਜਿਸ 'ਤੇ ਹੋ ਜਾਏ ਹੋ ਜਾਏ, ਪਰ ਕਿਸੇ ਦਾ ਪੁੱਤਰ ਸੰਤ ਹੋਵੇ ਤਾਂ ਕਹਿਣਾ ਬੜਾ ਸੌਖਾ, ਮਹਾਰਾਜ ਸਾਡਾ ਵੀ ਨਿਸਤਾਰਾ ਕਰ ਦੇ। ਪਰ ਅੱਜ ਤੱਕ ਕਿਸੇ ਚਾਹਿਆ ਕਿ ਮੇਰਾ ਪੁੱਤਰ ਸੰਤ ਹੋ ਜਾਏ? ਕੌਣ ਚਾਹੁੰਦਾ ਹੈ? ਜੇ ਕੋਈ ਕਹਿ ਦੇ ਵੀ ਦੇਵੇ ਤੇਰਾ ਪੁੱਤਰ ਸੰਤ ਬਣੇਗਾ, ਵੈਸੇ ਚਿੰਤਾ ਲੱਗ ਜਾਂਦੀ ਹੈ ਮਨ ਨੂੰ ਵੀ ਕਿਤੇ ਐਸਾ ਹੋ ਨਾ ਜਾਏ। ਬੰਦਾ ਚਾਹੁੰਦਾ ਪੁੱਤਰ ਪੜ੍ਹ ਲਿਖ ਕੇ ਬਿਜ਼ਨਸਮੈਨ ਬਣੇ, ਕੋਈ ਡਾਕਟਰ ਬਣੇ, ਇੰਜੀਨੀਅਰ ਬਣੇ, ਸੰਤ ਬਣ ਜਾਏਗਾ, ਕਿਤੇ ਘਰ ਬਾਰ ਛੱਡ ਕੇ ਨਾ ਤੁਰ ਜਾਏ। ਮਹਾਤਮਾ ਬੁੱਧ ਦਾ ਜਨਮ ਹੋਇਆ, ਜੋਤਸ਼ੀਆਂ ਕਹਿ ਦਿੱਤਾ ਜਾਂ ਮਹਾਨ ਰਾਜਾ ਚੱਕਰਵਰਤੀ ਰਾਜਾ ਹੋਏਗਾ ਜਾਂ ਸੰਤ ਹੋਏਗਾ, ਮਹਾਨ ਸਾਧੂ। ਉਹਨਾਂ ਚਰਨ ਫੜ ਲਏ ਜੋਤਸ਼ੀਆਂ ਦੇ, ਕਹਿਣ ਲੱਗੇ ਕਿਰਪਾ ਕਰੋ, ਕੋਈ ਉਪਾਅ ਦੱਸੋ, ਸੰਤ ਨਾ ਕਿਤੇ ਬਣ ਜਾਏ, ਰਾਜਾ ਬਣੇ। ਉਹਨਾਂ ਕਿਹਾ ਫਿਰ ਢੰਗ ਦੱਸ ਦਿੰਦੇ ਹਾਂ, ਵਰਤ ਲਓ, ਉਪਾਅ ਹੈ, ਸ਼ਾਇਦ ਸੰਤ ਨਾ ਬਣੇ, ਉਪਾਅ ਹੈ। ਕਹਿਣ ਲੱਗੇ ਦੱਸੋ, ਮੈਂ ਚਾਹੁੰਦਾ ਮੇਰਾ ਪੁੱਤਰ ਰਾਜਾ ਹੀ ਬਣੇ। ਉਹ ਕਹਿਣ ਲੱਗੇ ਜੀਵਨ ਪੂਰਾ ਇਸ 'ਤੇ ਨਜ਼ਰ ਨਹੀਂ ਪੈਣਾ ਚਾਹੀਦਾ। ਇੱਥੇ ਵੀ ਬੇਨਤੀ ਕਰਾਂ, ਜਿਸ ਦਿਨ ਕਿਸੇ ਨੂੰ ਵੀ ਜੀਵਨ ਨਜ਼ਰ ਪੈ ਗਿਆ ਉਹ ਸੰਤ ਹੋ ਜਾਏਗਾ, ਦੁਨੀਆ ਦੀ ਮੋਹ ਮਮਤਾ ਨਾਲ ਉਹ ਤਿਨਕਾ ਤੋੜ ਜਾਏਗਾ। ਇਹ ਤਾਂ ਸੁੱਤਾ ਸੁੱਤਾ ਹੀ ਬੰਦਾ ਦੁਨੀਆਦਾਰ ਰਹਿ ਸਕਦਾ, ਵਰਨਾ ਨਹੀਂ। ਹੋਇਆ ਕਿ ਉਸ ਦੀ ਬਗੀਚੀ ਦੇ ਫੁੱਲ ਮੁਰਝਾਏ, ਉਹਨਾਂ ਚੁਣ ਕੇ ਪਾਸੇ ਕਰਦੇ ਨੇ, ਮੁਰਝਾਇਆ ਫੁੱਲ ਵੇਖ ਕੇ ਧਿਆਨ ਨਾ ਆ ਜਾਏ ਇੱਕ ਦਿਨ ਮੈਂ ਵੀ ਮੁਰਝਾ ਜਾਣਾ। ਬੁੱਢਾ ਬੰਦਾ ਕੋ ਨਜ਼ਰੀ ਨਹੀਂ ਸਨ ਪੈਣ ਦਿੰਦੇ, ਪਰ ਇੱਕ ਦਿਨ ਕੁੱਬਾ ਬੰਦਾ ਕੁਰੰਗ ਸੁੱਕਾ ਹੋਇਆ, ਨਜ਼ਰੀ ਪੈ ਗਿਆ, ਪੁੱਛਦਾ ਰਥਵਾਨ ਨੂੰ ਇਹ ਕੌਣ ਹੈ? ਕਹਿਣ ਲੱਗੇ ਬੁੱਢਾ ਬੰਦਾ, ਇਹ ਕੀ ਹੁੰਦੇ ਨੇ? ਕਹਿਣ ਲੱਗੇ ਹਰ ਬੰਦਾ ਹੀ ਹੋ ਜਾਂਦਾ, ਤੂੰ ਵੀ ਹੋਵੇਂਗਾ। ਉਹ ਜਿਹੜੀ ਬਿਮਾਰੀ ਤੋਂ ਬਚਾਉਣਾ ਸੀ ਉਹ ਸਾਹਮਣੇ ਆਈ ਗਈ। ਕਹਿਣ ਲੱਗਾ ਮੈਂ ਵੀ ਹੋ ਜਾਵਾਂਗਾ? ਕਹਿਣ ਲੱਗੇ ਹਾਂ। ਉਸੇ ਵੇਲੇ ਅੰਦਰ ਸੁੱਤਾ ਵੈਰਾਗ ਜਾਗ ਪਿਆ, ਸਾਰੇ ਇੰਜ ਹੋ ਜਾਂਦੇ, ਮੁਰਦਾ ਵੇਖ ਲਿਆ। ਇਹ ਕੌਣ ਹੈ? ਕਹਿਣ ਲੱਗੇ ਜੀ ਮਰ ਚੁੱਕਾ ਹੈ, ਹਰ ਕੋਈ ਮਰਦਾ। ਕਹਿਣ ਲੱਗੇ ਮਰਦਾ ਬਸ, ਅੱਧੀ ਰਾਤ ਘਰ ਛੱਡ ਕੇ ਤੁਰ ਪਿਆ। ਜਿਸ ਦਿਨ ਕੋਈ ਸੰਤ ਬਣਦਾ, ਕਰਦਿਆਂ 'ਤੇ ਜੋ ਬੀਤਦੀ ਹੈ ਉਹ ਜਾਣੇ। ਬਾਪ ਨੇ ਮਗਰ ਭੇਜਿਆ ਵਜ਼ੀਰ ਨੂੰ, ਕਹਿਣ ਲੱਗੇ ਜਾ ਉਹਨੂੰ ਮਨਾ ਕੇ ਲਿਆ। ਵਜ਼ੀਰ ਨੂੰ ਕਹਿੰਦਾ ਕੁਛ ਐਸਾ ਹੋ ਸਕਦਾ ਮੈਂ ਕਰਾਂ ਕਿ ਬਾਪ ਮੈਨੂੰ ਨਾ ਮੁੜ ਕੇ ਵੜਨ ਦੇਵੇ ਘਰ ਮਨਾਏ ਨਾ। ਕਹਿਣ ਲੱਗੇ ਤੂੰ ਪਤਿਤ ਹੋ ਜਾਏ ਤੇ ਤਾਂ ਹੋ ਸਕਦਾ। ਕਹਿਣ ਲੱਗੇ ਪਤਿਤ ਕਿਵੇਂ? ਕਹਿਣ ਲੱਗੇ ਜਿਹੜਾ ਕੇਸ ਕੱਟ ਲਵੇ ਪਤਿਤ ਹੋ ਜਾਂਦਾ। ਇਹ ਅੱਜ ਤੋਂ 2500 ਸਾਲ ਪਹਿਲੇ ਦੀ ਗੱਲ ਤੁਹਾਨੂੰ ਸੁਣਾ ਰਹੀ ਹਾਂ। ਮੈਂ ਥਾਈਲੈਂਡ ਜਦੋਂ ਗਿਆ ਪਹਿਲੀ ਵਾਰ ਤੇ ਇੱਕ ਮੰਦਰ ਉਹਨਾਂ ਮੈਨੂੰ ਵਿਖਾਇਆ, ਉਹਨੇ ਆਪਣਾ ਜੂੜਾ ਫੜਿਆ ਬੁੱਧ ਨੇ ਤੇ ਕੱਟਦਾ ਪਿਆ। ਮੈਂ ਪੁੱਛਿਆ ਇਹ ਕੀ? ਕਹਿਣ ਲੱਗੇ ਉਹ ਕਹਾਣੀ ਹੈ, ਉਸਨੇ ਆਪਣਾ ਜੂੜਾ ਕੱਟ ਦਿੱਤਾ ਕਿ ਬਾਪ ਮੈਨੂੰ ਨਾ ਬੁਲਾਵੇ। ਪਰ ਜਿਸ ਦਿਨ ਬ੍ਰਹਮ ਗਿਆਨ ਹੋਇਆ ਪਹਿਲੇ ਦਿਨ ਇਹ ਕੰਮ ਕੀਤਾ ਕਿ ਕੇਸਾਂ ਦਾ ਜੂੜਾ ਕੀਤਾ, ਉਸ ਦਿਨ ਫਿਰ ਕੀਤਾ, ਬਾਪ ਨਾ ਬੁਲਾਏ ਚਲਾ ਗਿਆ। ਸੰਤ ਬਣ ਸਕਦਾ ਜਿਸ ਨੂੰ ਦੁਨੀਆਂ ਦੀ ਨਾਸ਼ ਮਾਨਤਾ ਇਹ ਨਜ਼ਰ ਪੈ ਜਾਏ ਕਿ ਦੁਨੀਆਂ ਨਾਸ਼ਵਾਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੀਵਨ ਬਿਰਤਾਂਤ ਪੜ੍ਹੋ। ਪਿਤਾ ਨੂੰ ਇੰਨੀ ਚਿੰਤਾ ਸੀ, ਕਹਿੰਦੇ ਸਨ ਕੀ ਬਣੇਗਾ ਮੇਰੇ ਘਰ ਦਾ। ਇੱਕ ਬੱਚਾ ਪਰਮਾਤਮਾ ਨੇ ਦਿੱਤਾ, ਰਾਏ ਬਲਾਰ ਕੋਲ ਰੋ ਪਏ। ਕਹਿਣ ਲੱਗੇ ਰਾਏ ਜੀ ਤੁਹਾਨੂੰ ਕੀ ਆਖਾਂ, ਵੱਡੇ ਹੋ, ਤੁਹਾਡੇ ਸਾਹਮਣੇ ਬੋਲ ਨਹੀਂ ਸਕਦੇ। ਵੈਸੇ ਤੁਸੀਂ ਨਾ ਮੇਰੇ 'ਤੇ ਰਹਿਮ ਕਰੋ, ਨਾ ਆਖਿਆ ਕਰੋ ਇਹ ਰੱਬ ਦਾ ਰੂਪ ਹੈ, ਨਾ ਆਖਿਆ ਕਰੋ ਇਸ ਤਰ੍ਹਾਂ, ਇਹ ਤਾਂ ਵਿਗੜ ਹੀ ਗਿਆ, ਕੁਛ ਵੀ ਨਹੀਂ ਕਰਦਾ। ਮੈਂ ਮੱਝਾਂ ਚਾਰਨ ਭੇਜੇ ਹੈ, ਖੇਤੀ ਉਜਾੜ ਕੇ ਆ ਗਏ ਹੈ, ਆ 20 ਰੁਪਈਏ ਦਿੱਤੇ ਸਨ ਸਾਧੂਆਂ ਨੂੰ ਖਵਾ ਕੇ ਆ ਗਏ। ਪਿਤਾ ਵੈਸੇ ਚਾਹੁੰਦਾ ਸੀ ਮੇਰਾ ਪੁੱਤਰ ਘੱਟੋ ਘੱਟ ਗੁਰਦੌਰ 'ਤੇ ਬਣੇ, ਤਹਿਸੀਲਦਾਰ ਬਣੇ, ਹੋਰ ਕੁਝ ਨਹੀਂ, ਪਟਵਾਰੀ ਬਣ ਜਾਏ ਮੇਰੇ ਥਾਂ, ਉਹ ਵੀ ਨਾ ਬਣ ਸਕੇ ਆ। ਕਹਿਣ ਲੱਗੇ ਤਾਂ ਕੁਛ ਵੀ ਨਹੀਂ ਕਰਦਾ, ਇਹ ਕਿੱਥੋਂ ਖਾਏਗਾ? ਪਿਤਾ ਨੂੰ ਫਿਕਰ ਸੀ ਕਿੱਥੋਂ ਖਾਏਗਾ, ਕੌਣ ਜਾਣਦਾ ਸੀ ਇਸ ਦੇ ਨਾਮ 'ਤੇ ਸਾਰੀ ਦੁਨੀਆ ਖਾਏਗੀ। ਜਿਸ ਨੂੰ ਕਹਿ ਰਹੇ ਹੋ ਇਹ ਕਿੱਥੋਂ ਖਾਏਗਾ, ਇਹਦੇ ਨਾਮ 'ਤੇ ਦੁਨੀਆ ਖਾਏਗੀ। ਇਹ ਕਾਲਮ ਕਹਿੰਦਾ ਸੀ ਜਿਹੜਾ ਧੰਨ ਗੁਰੂ ਨਾਨਕ ਹੀ ਆਖੀ ਜਾਏ ਉਹਦੇ ਕੋਲੋਂ ਵੀ ਰੋਟੀ ਨਹੀਂ ਮੁੱਕਦੀ। ਨਾਨਕ ਨਾਨਕ ਜੋ ਨਰ ਕਹੇ ਨੰਗਾ ਭੁੱਖਾ ਕਦੇ ਨਾ ਰਹੇ। ਜਿਹਨੇ ਧੰਨ ਗੁਰੂ ਨਾਨਕ ਆਖਿਆ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਪਰ ਪਿਤਾ ਨੂੰ ਫਿਕਰ ਸੀ ਕਿ ਇਹ ਤਾਂ ਕੁਛ ਵੀ ਨਹੀਂ ਕਰ ਰਿਹਾ। ਹੁਣ ਉਸ ਵੇਲੇ ਪਿਤਾ ਨੇ ਮੂੰਹ 'ਤੇ ਥੱਪੜ ਮਾਰੇ। ਅੱਜ ਤੁਸੀਂ ਚਰਨਾਂ 'ਤੇ ਮੱਥਾ ਟੇਕਦੇ ਹੋ, ਕਹਿੰਦੇ ਹੋ ਕਿਤੇ ਜਲਵਾ ਮਿਲ ਜਾਏ, ਸੁਪਨੇ 'ਚ ਹੀ ਦਰਸ਼ਨ ਹੋ ਜਾਣ ਗੁਰੂ ਨਾਨਕ ਦੇਵ ਦੇ। ਜਦੋਂ ਹੈ ਸਨ ਮੂੰਹ 'ਤੇ ਉਹਨੇ ਥੱਪੜ ਮਾਰੇ ਕਿ ਤੂੰ ਕੋਈ ਵੀ ਕੰਮ ਨਹੀਂ ਕਰਦਾ। ਸੱਚ ਇਹ ਹੈ ਕਿ ਲਗਨ ਦੀ ਘਾਟ ਹੈ, ਬੁਰੀ ਲਗਨ ਦੀ ਘਾਟ ਨਹੀਂ। ਬੁਰੇ ਬੰਦੇ ਹਰ ਬੰਦਾ ਹਰ ਪਾਸੇ ਬੁਰੇ ਬੰਦਾ ਬੁਰੇ ਪਾਸੇ ਸਹਿਮਤ ਹੋ ਜਾਂਦਾ। ਪੁੱਤਰ ਕੁਛ ਖੱਟ ਕਮਾ ਕੇ ਲਿਆਏ, ਭਾਵੇਂ 100% ਝੂਠ ਬੋਲੇ, 2 ਨੰਬਰ ਦਾ ਕੰਮ ਕਰਦਾ ਹੋਵੇ। ਬਾਪ ਕਹਿੰਦਾ ਕੋਈ ਨਹੀਂ, ਉਹਨੂੰ ਲੁਕਾਉਣ ਦਾ ਯਤਨ ਕਰਦਾ। ਹੁਣ ਕਿੰਨੇ ਕੁ ਬਾਪ ਨੇ ਜਿਹੜੇ ਗੱਲ ਕਹਿਣ, ਬੇਟਾ ਨਹੀਂ ਇਹ ਬੁਰਾ ਹੀ ਹੈ, ਨਹੀਂ ਕਰਨਾ, ਭਲੀ ਲਗਨ ਦੇਣ, ਭਲੇ ਪਾਸੇ ਲਾਉਣ। ਭਲੀ ਲਗਨ 'ਤੇ ਜਾਪਦਾ ਲਗਭਗ ਜਿਵੇਂ ਮੁਰਦਾ ਹੀ ਹੋ ਗਈ ਹੋਵੇ। ਅਸੀਂ ਪਿੱਛੇ ਵਿਚਾਰ ਆਏ ਹਾਂ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਬੁਰੇ ਪਾਸੇ ਦੀ ਲਗਨ ਬਹੁਤ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤ ਦੀ ਮਹਾਨਤਾ ਬਣਾਈ, ਉਹਨਾਂ ਕਿਹਾ ਭਲੇ ਪਾਸੇ ਦੀ ਲਗਨ ਹੋਵੇ। ਫਿਰ ਭਲੇ ਪਾਸੇ ਦੀ ਲਗਨ ਜਿਨ੍ਹਾਂ ਦੀ ਸੀ ਉਹਨਾਂ ਨੂੰ ਸਨਮਾਨ ਕਿੰਨਾ ਦਿੱਤਾ, ਆਦਰ ਉਹਨਾਂ ਦਾ ਕਿੰਨਾ ਕੀਤਾ, ਉਹ ਵੀ ਤੁਹਾਡੇ ਸਾਹਮਣੇ। 12 ਸਾਲ ਦਾ ਬੱਚਾ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਆ ਜਾਂਦਾ, ਦੁੱਧ ਪੇਟਾ ਕਰਦਾ, ਮੱਖਣ ਰੱਖ ਦਿੰਦਾ, ਲੱਸੀ ਲੈ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬੇਟਾ ਤੈਨੂੰ ਬੜੀ ਲਗਨ ਹੈ, ਇਹ ਕਿਵੇਂ ਲੱਗ ਗਈ? ਕਹਿਣ ਲੱਗਾ ਜੀ ਲਗਨ ਲੱਗੀ ਹੈ ਘਰ 'ਚੋਂ ਹੀ। ਮੇਰੀ ਮਾਤਾ ਨੇ ਇੱਕ ਦਿਨ ਕਹਿ ਦਿੱਤਾ, ਬੂੜਿਆ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ, ਛੋਟੇ ਛੋਟੇ ਤੀਲੇ ਲੈ ਕੇ ਆ, ਮੈਂ ਇਕੱਠੇ ਕਰ ਲਿਆ। ਉਹਨਾਂ ਨੂੰ ਅੱਗ ਲੱਗੀ ਅਤੇ ਉਹਨਾਂ ਤੋਂ ਵੱਡੀਆਂ ਨੂੰ ਲੱਗ ਗਈ, ਅਤੇ ਮੈਂ ਸੋਚਿਆ ਮੌਤ ਵੀ ਤਾਂ ਅੱਗ ਵਰਗੀ ਹੈ, ਕੀ ਪਤਾ ਛੋਟਿਆਂ ਨੂੰ ਪਹਿਲੋਂ ਆ ਜਾਏ। ਅਤੇ ਮੈਨੂੰ ਤਾਂ ਉਸ ਦਿਨ ਤੋਂ ਚਾਰ ਚੁਪੇਰੇ ਮੌਤ ਹੀ ਦਿਸਦੀ ਹੈ। ਆਏ ਪਠਾਨ, ਕੱਚੀਆਂ ਖੇਤੀਆਂ ਵੀ ਵੱਢ ਕੇ ਲੈ ਗਏ, ਪੱਕੀਆਂ ਵੀ ਲੈ ਗਏ, ਕੀ ਪਤਾ ਕਿਹੜੇ ਵੇਲੇ ਆ ਜਾਏ। ਅਤੇ ਬਾਬਾ ਜੀ ਜਨਮ ਸਫਲ ਕਿਵੇਂ ਹੋ ਗਏ? ਸਤਿਗੁਰੂ ਕਹਿਣ ਲੱਗੇ ਤੂੰ ਬੂੜਾ ਨਹੀਂ, ਤੂੰ ਹੈ ਬੁੱਢਾ। ਇਹੋ ਜਿਹੀਆਂ ਗੱਲਾਂ 'ਤੇ ਬੁੱਢੇ ਵੀ ਨਹੀਂ ਡਰਦੇ ਘਰ ਦੇ, ਉਹ ਵੀ ਕਹਿੰਦੇ ਨੇ ਹੱਟੀ ਵਧਾ ਦਿਓ, ਇਹ ਨਹੀਂ ਕਹਿੰਦੇ ਹੱਟੀ ਬੰਦ ਕਰ ਦਿਓ, ਵੀ ਬੰਦ ਕਰਨਾ ਪ੍ਰਤੀਕ ਹੈ ਮੌਤ ਦਾ। ਉਹ ਨਹੀਂ ਕਹਿੰਦੇ ਦੀਵਾ ਬੁਝਾ ਦਿਓ, ਕਿਤੇ ਜੀਵਨ ਦੀਵਾ ਹੀ ਨਾ ਬੁੱਝ ਜਾਓ, ਕਹਿੰਦੇ ਨੇ ਦੀਵਾ ਵੱਡਾ ਕਰ ਦਿਓ। ਕਹਿਣ ਲੱਗੇ ਬੁੱਢਿਆਂ ਨੇ ਸ਼ਬਦ ਘੜੇ ਨੇ, ਤੂੰ ਮੌਤ ਦੀ ਗੱਲ ਕਰਨਾ ਪਿਆ। ਕਹਿਣ ਲੱਗੇ ਬੈਠ ਜਾ ਹੁਣ ਇੱਥੇ ਹੀ ਸਾਡੇ ਕੋਲ ਹੀ। 12 ਸਾਲ ਦਾ ਸੀ, ਗੁਰੂ ਜੋਗਾ ਹੋ ਗਿਆ। 98 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਜਦੋਂ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਇਆ, ਗ੍ਰੰਥੀ ਥਾਪਿਆ ਗਿਆ। 120 ਸਾਲ ਦੀ ਉਮਰ ਸੀ। ਐਸੇ ਐਸੇ ਸਤਸੰਗੀ ਉਹਨਾਂ ਦੀ ਲਗਨ ਪੈਦਾ ਕੀਤੀ ਗੁਰੂ ਨਾਨਕ ਦੇਵ ਜੀ ਨੇ, ਸੰਗਤ ਦੀ ਲਗਨ ਪੈਦਾ ਕੀਤੀ ਸਤਿਗੁਰਾਂ ਨੇ, ਸੰਗਤ ਨੂੰ ਮਹਾਨਤਾ ਦਿੱਤੀ। ਇਤਿਹਾਸ ਨੂੰ ਅੱਗੇ ਹੋਰ ਵਾਚੀਏ, ਤੁਹਾਨੂੰ ਪਤਾ ਲੱਗੇਗਾ ਸੰਗਤ ਨੂੰ ਕਿੰਨਾ ਮਹਾਨ ਕਿਹਾ। ਜਿਸ ਵੇਲੇ ਚੰਦੂ ਦੇ ਲਾਗੇ ਆਏ, ਰਿਸ਼ਤਾ ਤਾਂ ਕਰ ਗਏ, ਜਾ ਕੇ ਦੱਸਿਆ ਇਹ ਉਹ ਦਰਬਾਰ ਹੈ ਜਿੱਥੇ ਅਕਬਰ ਵੀ ਝੁਕਦਾ ਰਿਹਾ, ਮੱਥਾ ਟੇਕਦਾ ਰਿਹਾ। ਪਰ ਇਹ ਸੁਣ ਕੇ ਕਹਿਣ ਲੱਗਾ ਛੱਡੋ ਇਹਨਾਂ ਗੱਲਾਂ ਨੂੰ, ਆਖਰ ਤਾਂ ਫਕੀਰ ਹੀ ਨੇ ਨਾ ਤੁਸੀਂ। ਪਾਂਧਾ ਜੀ ਚੰਗਾ ਨਹੀਂ ਜੇ ਕੀਤਾ, ਪਰ ਜੋ ਕਰ ਆਏ ਉਹ ਚਲੋ ਮੈਂ ਹੁਣ ਮੰਨਾਂਗਾ, ਪਰ ਭਲਾ ਨਹੀਂ ਜੇ ਕੀਤਾ। ਚਵਾਰੇ ਦੀ ਇੱਟ ਮੋਰੀ ਨੂੰ ਲਾਏ। ਹੁਣ ਉਸ ਵੇਲੇ ਜਦੋਂ ਕੁੜਮਾਈ ਦੀ ਰਸਮ ਅਦਾ ਕਰਨੀ, ਸ਼ਗਨ ਹੋਣਾ, ਵਧਾਈਆਂ ਲੋਕਾਂ ਦੇਣੀਆਂ, ਅਚਾਨਕ ਦਿੱਲੀ ਦੀ ਸੰਗਤ ਆ ਜਾਂਦੀ। ਸੰਗਤ ਆ ਕੇ ਕਹਿਣ ਲੱਗੀ, ਪਾਤਸ਼ਾਹ ਸੰਗਤ ਰੂਪ ਵਿੱਚ ਖੜ੍ਹੇ ਹਾਂ। ਕਹਿਣ ਲੱਗੇ ਸੰਗਤ ਸਿਰ ਮੱਥੇ 'ਤੇ ਆਓ। ਪਾਤਸ਼ਾਹ ਹੰਕਾਰੀ ਦੀ ਪੁੱਤਰੀ ਜੇ ਗੁਰ ਮਾਤਾ ਬਣ ਗਈ ਅਤੇ ਸਿੱਖਾਂ ਨੂੰ ਮਾਂ ਵਾਲਾ ਪਿਆਰ ਕਿਹੜਾ ਮਿਲੇਗਾ, ਕਿਵੇਂ ਮਿਲੇਗਾ? ਜਿਹੜਾ ਬਾਪ ਇਹ ਗੱਲ ਕਹਿ ਰਿਹਾ ਚੁਬਾਰੇ ਦੀ ਇੱਟ ਮੋਰੀ ਨੂੰ, ਸਾਧ ਸੰਗਤ ਨੂੰ ਜੋ ਇੱਕ ਵਹਿਣੀ ਸਮਝੇ, ਨਾਲੀ ਸਮਝੇ, ਉਸ ਘਰ ਵਿੱਚੋਂ ਸਿੱਖਾਂ ਨੂੰ ਪਿਆਰ ਕਿਵੇਂ ਮਿਲੇਗਾ? ਕਹਿਣ ਲੱਗੇ ਬਿਲਕੁਲ ਠੀਕ ਹੈ, ਮੈਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿਆਂਗਾ ਸਾਧ ਸੰਗਤ ਤੋਂ। ਸੰਗਤ ਮਹਾਨ ਹੈ, ਸੰਗਤ ਦੇ ਨਾਲ ਦਾ ਹੋਰ ਕੋਈ ਨਹੀਂ। ਜਿਵੇਂ ਪਹਿਲੇ ਗੁਰੂ ਕਰਦੇ ਆਏ ਨੇ ਸਭ ਕੁਝ ਸੰਗਤ ਤੋਂ ਕੁਰਬਾਨ, ਗੁਰੂ ਅਮਰਦਾਸ ਜੀ ਨੇ ਵੀ ਐਸਾ ਹੀ ਕੀਤਾ ਸੀ। ਆਖਰੀ ਸਮਾਂ ਆਇਆ, ਕਹਿਣ ਲੱਗੇ ਮਤ ਕੋ ਕਿਰਿਆ ਫੁੱਲ ਦੀਵੇ ਕਰਦੇ ਫਿਰੋ, ਮੈਂ ਸੰਗਤ ਤੋਂ ਸਭ ਕੁਝ ਕੁਰਬਾਨ ਕਰਨਾ। ਕਹਿਣ ਲੱਗੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵਾਏ, ਹਰ ਸਰ ਦਾ ਅਰਥ ਹੁੰਦਾ ਸਾਧ ਸੰਗਤ। ਮੈਂ ਸੰਗਤ ਤੋਂ ਸਭ ਕੁਝ ਕੁਰਬਾਨ ਕਰਨਾ, ਸਾਡੀ ਗਮੀ ਦੁੱਖ ਸੁੱਖ ਬਸ ਸੰਗਤ ਵਿੱਚ ਹੀ ਹੈ, ਸੰਗਤ ਮਹਾਨ ਹੈ। ਦਸ਼ਮੇਸ਼ ਪਿਤਾ ਨੇ ਉਸੇ ਸੰਗਤ ਨੂੰ ਪੰਥ ਆਖਿਆ, ਗੁਰ ਸੰਗਤ ਕੀਨੀ ਖਾਲਸਾ, ਇਹ ਖਾਲਸਾ ਪੰਥ ਹੈ। ਮਨਮੁਖੀ ਦੁਹੇਲਾ, ਜਿਹੜਾ ਮਨਮੁੱਖ ਹੋਵੇਗਾ ਔਖਾ ਹੋਵੇਗਾ। ਖਾਲਸੇ ਦੇ ਅੰਗ ਬਣੋ, ਸੰਗਤ ਦੇ ਅੰਗ ਬਣੋ। ਸਤਿਗੁਰਾਂ ਨੇ ਖਾਲਸੇ ਦੀ ਕਿੰਨਾ ਮਹਿਮਾ ਕਹੀ ਹੈ, ਸਰਬਰੋ ਗ੍ਰੰਥ ਦੇ ਉਹ ਸ਼ਬਦ ਜਿਹੜੇ ਨੇ ਬੜੇ ਵਿਚਾਰਨ ਯੋਗ ਨੇ। ਪਾਤਸ਼ਾਹ ਸਰੀਰ 'ਤੇ ਜਾ ਰਿਹਾ, ਇਸ ਤੋਂ ਬਾਅਦ ਕਹਿਣ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੂੰ ਸਤ ਸਤ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਪਛ ਅਰ ਪਾਤਾ, ਖਾਲਸਾ ਮੇਰੋ ਸੁਖ ਹੈ ਲਾਦਾ, ਖਾਲਸਾ ਮੇਰੋ ਕਰੇ ਨਿਰਬਾਹ, ਖਾਲਸਾ ਮੇਰੋ ਦੇਹ ਅਰ ਸਾ, ਖਾਲਸਾ ਮੇਰੋ ਗਿਆਨ ਅਰ ਧਿਆਨ, ਖਾਲਸੇ ਕਾ ਹੋਂ ਧਰੋਂ ਧਿਆਨ। ਇਹ ਸਭ ਕਹਿ ਕੇ ਕਹਿਣ ਲੱਗੇ ਜੇ ਅਜੇ ਵੀ ਕੁਛ ਸ਼ੱਕ ਰਹਿ ਗਿਆ ਹੋਵੇ, ਮੈਂ ਇੱਕ ਕਸਮ ਚੁੱਕ ਲੈਨਾ, ਗਵਾਹੀ ਪਾ ਦੇਨਾ, ਜਾਂ ਮੈਂ ਰੰਚ ਨਾ ਮਿਥਿਆ ਬਾਕੀ ਪਾਰ ਬੰਮ ਗੁਰੂ ਨਾਨਕ ਸਾਖੀ। ਇੱਕ ਬਚਨ ਹੋਰ ਕਿਹਾ, ਜੇ ਮੇਰੇ ਸਰੀਰ ਦੇ ਸਾਰੇ ਰੋਮ, 3.5 ਕਰੋੜ ਰੋਮ ਕਹੇ ਨੇ ਇੱਕ ਸਰੀਰ ਦੇ, ਜੇ ਸਾਰੇ ਰੋਮ ਜ਼ੁਬਾਨਾਂ ਬਣ ਜਾਣ ਤਾਂ ਇਹਨਾਂ ਜ਼ੁਬਾਨਾਂ ਨਾਲ ਮੈਂ ਖਾਲਸੇ ਦੇ ਗੁਣ ਗਾਉਂਦਾ ਰਹਾਂ। ਰੋਮ ਰੋਮ ਜੇ ਰਸਨਾ ਪਾਉਂ, ਤਦਬ ਖਾਲਸਾ ਜਸ ਤੈ ਗਾਉਂ, ਹਾਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇ ਰੋ। ਮੈਂ ਫਿਰ ਦੁਹਰਾ ਦਿਆਂ, ਸਾਧ ਸੰਗਤ ਔਰ ਖਾਲਸਾ ਪੰਥ ਇਹ ਇੱਕ ਹੀ ਨੇ। ਪਹਿਲੇ ਇਸ ਦਾ ਨਾਮ ਸੀ ਸਾਧ ਸੰਗਤ, ਕਿਹਾ ਸਾਧ ਸੰਗਤ ਦਾ ਕਰੇ ਕਰਾਇਆ, ਅਤੇ ਹੁਣ ਖਾਲਸਾ ਪੰਥ ਦਾ ਕਰਾਇਆ ਸਾਰਾ ਕੁਝ ਹੋ ਰਹੀ ਹੈ। ਗੁਰੂ ਉਹੀ ਕਰਦਾ ਹੈ ਜੋ ਪੰਥ ਕਰਦਾ ਹੈ, ਪੰਥ ਵਿੱਚ ਆਪ ਵੱਸਦਾ ਹੈ। ਪੰਥ ਗ੍ਰੰਥ ਦਾ ਸੁਮੇਲ ਹੈ ਸਿੱਖ ਧਰਮ, ਹਰ ਇੱਕ ਸਿੱਖ ਦਾ ਪੰਥਕ ਜੀਵਨ ਹੋਵੇ, ਹਰ ਇੱਕ ਸਿੱਖ ਦੇ ਅੰਦਰ ਬਾਣੀ ਹੋਵੇ, ਬਾਹਰ ਬਾਣਾ ਹੋਵੇ। ਬਾਹਰੋਂ ਬਾਣਾ ਰਖਵਾਲੀ ਕਰੇਗਾ, ਅੰਦਰੋਂ ਬਾਣੀ ਰਖਵਾਲੀ ਕਰੇਗੀ, ਉਹ ਇੰਨਾ ਅਮੁੱਲ ਹੋ ਜਾਏਗਾ। ਸੱਚ ਹੈ ਕਿ ਸਾਰੇ ਜਗਤ ਦਾ ਧਨ, ਸਾਰੇ ਜਗਤ ਦੀਆਂ ਪਦਵੀਆਂ ਇੱਕ ਪਾਸੇ ਪਾ ਦਿੱਤੀਆਂ ਜਾਣ, ਸਿੱਖ ਤਾਂ ਵੀ ਭਾਰਾ ਹੈ, ਇਹ ਤੋਲਿਆ ਨਹੀਂ ਜਾ ਸਕਦਾ। ਜੇ ਕਿਸੇ ਸੱਜਣ ਨੂੰ ਸ਼ੱਕ ਹੋਵੇ, ਜਿੰਨੇ ਪੁਰਾਣੇ ਗੁਰਸਿੱਖ ਅਮੁੱਲ ਹੀਰੇ, ਜਿਨ੍ਹਾਂ ਵਾਸਤੇ ਮੈਂ ਸਮਝਦਾ ਜਪਜੀ ਸਾਹਿਬ ਵਿੱਚ ਕੀ ਹੈ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲਾ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਇਹ ਅਮੁੱਲ ਨੇ ਜਿਹੜੇ ਆਉਂਦੇ ਨੇ ਅਤੇ ਲੈ ਜਾਂਦੇ ਨੇ, ਆਪ ਅਮੁੱਲ ਹੋ ਜਾਂਦੇ ਨੇ, ਉਹ ਫਿਰ ਵਿਕਾਊ ਨਹੀਂ, ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ, ਉਹ ਕਿਤੇ ਵੀ ਨਹੀਂ ਡੋਲਦੇ, ਇੰਨੇ ਅਡੋਲ ਹੋ ਜਾਂਦੇ ਨੇ। ਦਸ਼ਮੇਸ਼ ਪਿਤਾ ਨੂੰ ਹੀਰਾ ਭੇਟ ਰੱਖਿਆ ਸੀ ਬਹਾਦਰ ਸ਼ਾਹ ਅਤੇ ਸਤਿਗੁਰਾਂ ਗੋਦਾਵਰੀ 'ਚ ਸੁੱਟ ਦਿੱਤਾ ਸੀ। ਜਦੋਂ ਉਸਨੇ ਕਿਹਾ, ਬੜਾ ਕੀਮਤੀ ਸੀ, ਕਹਿਣ ਲੱਗੇ, ਹੀਰੇ ਮੇਰੇ ਕੋਲ ਨੇ, ਤੇਰੇ ਕੋਲ ਤਾਂ ਪੱਥਰ ਨੇ, ਤੂੰ ਪੱਥਰਾਂ ਨੂੰ ਹੀਰੇ ਕਹਿੰਦਾ, ਹੀਰੇ ਮੇਰੇ ਕੋਲ ਨੇ, ਮੇਰੀ ਸੰਗਤ ਵਿੱਚ ਹੀਰੇ ਨੇ, ਇਹ ਗੁਰੂ ਕੇ ਸਿੱਖ ਸਾਰੇ ਹੀਰੇ ਨੇ, ਭਾਈ ਦਇਆ ਸਿੰਘ ਵਰਗੇ ਹੀਰੇ, ਐਸੇ ਐਸੇ ਅਮੁੱਲ ਹੀਰੇ, ਬੰਦ ਬੰਦ ਕਟਵਾ ਲੈ, ਚਰਖੜੀਆਂ 'ਤੇ ਚੜ੍ਹ ਜਾਣ, ਆਰਿਆਂ ਨਾਲ ਚੀਰੇ ਜਾਣ, ਪਰ ਤਾਂ ਵੀ ਕਹਿਣ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤੇ ਜਾਏ ਪਰ ਸਿੱਖੀ ਸਿਦਕ ਨਾ ਜਾਏ। ਇਹ ਹੀਰੇ ਨੇ। ਇੱਕ ਮੈਂ ਤੁਹਾਨੂੰ ਇਤਿਹਾਸਕ ਘਟਨਾ ਸੁਣਾ ਕੇ ਵਿਚਾਰਾਂ ਨੂੰ ਸੰਕੋਚਾਂ। ਰਾਜਸਥਾਨ ਵਿੱਚ ਇੱਕ ਪ੍ਰਸਿੱਧ ਤੀਰਥ ਹੈ, ਹਿੰਦੂਆਂ ਦੇ ਜਿਹੜੇ 4 ਧਾਮ, 2 ਰਾਜ ਨੇ, 2 ਰਾਜਾਂ 'ਚੋਂ ਇੱਕ ਪ੍ਰਯਾਗਰਾਜ, ਇੱਕ ਪੁਸ਼ਕਰ ਰਾਜ। ਦਸ਼ਮੇਸ਼ ਪਿਤਾ ਪੁਸ਼ਕਰ ਰਾਜ ਸਨ, ਬਹਾਦਰ ਸ਼ਾਹ ਬਾਦਸ਼ਾਹ ਨਾਲ ਸੀ। ਇੱਕ ਇੱਥੇ ਬੜਾ ਖੂੰਖਾਰ ਸ਼ੇਰ, ਇਹ ਸ਼ੇਰ ਐਸਾ ਹੈ ਕਿ ਜਦੋਂ ਬੰਦੇ ਦਾ ਖੂਨ ਇਹਦੇ ਮੂੰਹ ਲੱਗ ਜਾਏ ਨਾ, ਫਿਰ ਬੰਦੇ ਲੱਭਦਾ। ਬਹੁਤ ਬੰਦੇ ਉਸਨੇ ਮਾਰ ਦਿੱਤੇ, ਬਾਦਸ਼ਾਹ ਦੇ ਅਹਿਲਕਾਰ ਬੜੇ ਯੋਧੇ ਤਲਵਾਰੀਏ ਗਏ, ਮਾਰੇ ਗਏ, ਮਾਰ ਦਿੱਤੇ ਉਸਨੇ। ਅਤੇ ਉਹਨੂੰ ਇਹ ਗੱਲ ਸੁੱਝੀ, ਕਹਿਣ ਲੱਗਾ, ਸਤਿਗੁਰੂ ਤੁਸੀਂ ਤਾਂ ਬੜੀਆਂ ਬਰਕਤਾਂ ਵਾਲੇ ਹੋ, ਮੈਂ ਸੁਣਿਆ ਤੁਸੀਂ ਬੜੇ ਸ਼ੇਰ ਮਾਰੇ ਨੇ, ਇਹ ਵੀ ਮਾਰ ਦਿਓ। 1 ਮਿੰਟ ਸਾਹਿਬ ਜੀ ਚੁੱਪ ਰਹੇ, ਉਸ ਤੋਂ ਬਾਅਦ ਕਹਿਣ ਲੱਗੇ, ਬਾਦਸ਼ਾਹ ਅੱਜ ਸ਼ੇਰ ਮਰ ਜਾਏਗਾ, ਇਹਦੀ ਉਮਰ ਪੂਰੀ ਹੋ ਗਈ ਹੈ, ਅੱਜ ਮਰ ਜਾਏਗਾ। ਵੇਖ ਲਿਆ ਪਾਤਸ਼ਾਹ ਨੇ, ਅੱਜ ਇਹ ਸ਼ੇਰ ਮਰ ਜਾਏਗਾ। ਜਦੋਂ ਕਿਹਾ, ਕਹਿਣ ਲੱਗੇ, ਮੈਂ ਜਾਵਾਂਗਾ, ਸ਼ੇਰ ਮਰੇਗਾ। ਇੱਕ ਸਿੱਖ ਉੱਠਿਆ, ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਸ਼ੇਰ ਤਾਂ ਮਰ ਗਿਆ, ਕਿਉਂਕਿ ਸਤਿਗੁਰ ਮੇਰਾ ਸਰਬਪ੍ਰਤ ਬਲ ਹੈ, ਸਤਿਗੁਰ ਮੇਰਾ ਮਾਰ ਜੀ ਬਲ ਹੈ। ਬਚਨ ਹੋ ਗਿਆ, ਸ਼ੇਰ ਮਰ ਗਿਆ। ਬਾਕੀ ਜੋ ਰਹਿੰਦੀ ਹੈ ਗੱਲ, ਉਹ ਮੈਂ ਨਿਭਾਵਾਂ, ਉਹ ਦਾਸ ਦੇ ਸਿਰ 'ਤੇ ਹੱਥ ਰੱਖ ਦਿਓ। ਪਾਤਸ਼ਾਹ ਨੇ ਸ੍ਰੀ ਸਾਹਿਬ ਦੇ ਦਿੱਤੀ, ਸਿਰ 'ਤੇ ਹੱਥ ਰੱਖਿਆ, ਕਹਿਣ ਲੱਗੇ, ਮੇਰਾ ਸਿੰਘ ਜਾਏਗਾ। ਗਿਆ ਬੁਲਾਇਆ ਸ਼ੇਰ ਨੂੰ, ਆਈ ਸੀ ਮੌਤ ਉਸਦੀ, ਐਸੀ ਤਲਵਾਰ ਚੱਲੀ, ਕੱਟਿਆ ਗਿਆ ਸ਼ੇਰ, ਗਿਰ ਗਿਆ ਬਾਦਸ਼ਾਹ, ਗਿਆ ਹੈਰਾਨ ਹੋ ਗਿਆ, ਸ਼ੇਰ ਤਾਂ ਇੰਝ ਕੱਟ ਦਿੱਤਾ ਜਿਵੇਂ ਗਾਜਰ ਮੂਲੀ ਕੱਟੀ ਦੀ ਹੈ। ਕਹਿਣ ਲੱਗਾ ਇਹੋ ਜਿਹਾ ਯੋਧਾ ਮੇਰੇ ਕੋਲ ਇੱਕ ਵੀ ਨਹੀਂ, ਇਹਨੂੰ ਖਰੀਦ ਲਵਾਂ। ਖਰੀਦਣ ਲਈ ਨੇੜਤਾ ਪਹਿਲੀ, ਬੜਾ ਵੱਡਾ ਇਨਾਮ, ਜਗੀਰ ਦਾ ਪਟਾ ਲਿਖ ਕੇ ਦੇਣ ਲੱਗਾ, ਲੈ ਭਾਈ। ਅਤੇ ਗੁਰੂ ਕਾ ਸਿੱਖ ਅਮੁੱਲ, ਕਹਿਣ ਲੱਗਾ ਇਹ ਕੀ, ਤੈਨੂੰ ਇਨਾਮ ਦੇ ਰਿਹਾ। ਕਹਿਣ ਲੱਗੇ ਮੈਂ ਨਹੀਂ ਲੈਣਾ, ਤੇਰੇ ਕੋਲੋਂ ਕੋਈ ਇਨਾਮ ਨਹੀਂ ਲੈਣਾ। ਕਿਉਂ? ਲੱਗੇ ਦੇ ਕਿਉਂ ਰਹੇ ਹੋ? ਲੱਗੇ ਦੇ ਸਰੇ ਰਹੇ ਹਾਂ ਕਿ ਤੂੰ ਸ਼ੇਰ ਮਾਰੀ ਹੈ। ਕਹਿਣ ਲੱਗਾ ਮੈਂ ਕੌਣ ਹਾਂ, ਅਸੀਂ ਤਾਂ ਕਿਸੇ ਦੇ ਚਲਾਈ ਚੱਲ ਰਹੇ ਹਾਂ, ਸ਼ੇਰ ਮਾਰਿਆ ਸਤਿਗੁਰਾਂ ਨੇ, ਤੂੰ ਗਏ। ਕਹਿਣ ਲੱਗੇ ਅਸੀਂ ਤਾਂ ਚਿੜੀਆਂ ਤੋਂ ਵੀ ਡਰਨ ਵਾਲੇ ਸਾਂ, ਸ਼ੇਰਾਂ ਨਾਲ ਲੜਨ ਵਾਲੇ ਬਣਾਇਆ ਕਿਸ ਨੇ? ਸਵਾ ਲੱਖ ਸੇਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ, ਇਹ ਬਖਸ਼ਿਸ਼ ਇਹਨਾਂ ਦੀ ਹੈ। ਬੜਾ ਸੁੰਦਰ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਜਿਸ ਗੁਰ ਬਲ ਦੇ ਸ਼ੇਰ ਹਤਾਇਓ, ਰਿੱਧ ਸਿੱਧ ਹਮਨੇ ਤਿਸ ਗੁਰ ਤੇ ਪਾਇਓ। ਕਹਿਣ ਲੱਗੇ ਬਾਦਸ਼ਾਹ ਮੈਂ ਵਕਾਊ ਨਹੀਂ, ਤੂੰ ਇਨਾਮ ਦੇ ਕੇ ਮੈਨੂੰ ਖਰੀਦਣਾ ਚਾਹੁੰਦਾ, ਮੈਨੂੰ ਤੇਰੇ ਇਨਾਮ ਦੀ ਲੋੜ ਨਹੀਂ, ਮੈਨੂੰ ਗੁਰੂ ਨੇ ਸਭ ਕੁਛ ਦੇ ਦਿੱਤਾ, ਮੈਨੂੰ ਕੋਈ ਘਾਟ ਨਹੀਂ। ਦਸ਼ਮੇਸ਼ ਪਿਤਾ ਇੰਨੇ ਰੀਝੇ, ਕਹਿਣ ਲੱਗੇ ਆ ਮੇਰੇ ਲਾਲ, ਮੈਨੂੰ ਫਖਰ ਹੈ ਤੁਹਾਡੇ 'ਤੇ, ਵਾਕਿਆ ਤੁਹਾਡੇ ਵਰਗਾ ਮਹਾਨ ਹੋਰ ਕੌਣ ਹੈ, ਮੈਂ ਸਦਕੇ ਹਾਂ। ਮੈਂ ਤਾਂ ਹੀ ਤਾਂ ਕਹਿੰਦਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਭਰੇ, ਦੱਸ ਹੁਣ ਤੈਨੂੰ ਮੈਂ ਕੀ ਦਿਆਂ। ਕਹਿਣ ਲੱਗਾ ਪਾਤਸ਼ਾਹ ਤੁਸੀਂ ਰੱਖਿਆ ਕਿ ਇਹ ਸਭ ਕੁਝ ਹੀ ਤਾਂ ਦੇ ਦਿੱਤਾ, ਪੁੱਤਰ ਸਾਡੇ ਤੋਂ ਵਾਰ ਦਿੱਤੇ, ਮਾਤਾ ਪਿਤਾ ਕੁਰਬਾਨ ਕਰ ਦਿੱਤੇ, ਕੀ ਬਾਕੀ ਰਹਿ ਗਏ ਹੈ? ਸਭ ਕੁਛ ਹੀ ਬਖਸ਼ਿਸ਼ ਕਰ ਦਿੱਤਾ, ਸਭ ਕੁਝ ਹੀ ਦੇ ਦਿੱਤਾ, ਹੋਰ ਦੇਣਾ ਅਤੇ ਨਜ਼ਰ ਭਰ ਕੇ ਵੇਖ ਦਿਓ, ਤੁਹਾਡੀ ਨਜ਼ਰ ਵਿੱਚ ਹੀ ਸਭ ਕੁਛ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਜਿਸ ਸੰਗਤ ਵਿੱਚ ਐਸੇ ਐਸੇ ਅਮੁੱਲ ਲਾਲ ਬੈਠੇ ਹੋਣ, ਹੀਰੇ ਬੈਠੇ ਹੋਣ, ਉਹ ਸੰਗਤ ਕੈਸੀ ਹੈ? ਉਹ ਖਾਲਸਾ ਕੈਸਾ ਹੈ? ਐਸੇ ਖਾਲਸੇ ਲਈ ਸਤਿਗੁਰਾਂ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਐਸੇ ਸਿੱਖ ਗੁਰੂ ਨਾਨਕ ਦੇਵ ਜੀ ਨੇ ਪੈਦਾ ਕੀਤੇ। ਦਸਾਂ ਜਾਮਿਆਂ ਵਿੱਚ ਐਸੇ ਐਸੇ ਵਿਅਕਤੀ, ਐਸੀ ਸਾਧ ਸੰਗਤ ਬਣਾਈ। ਕਹਿੰਦੇ ਨੇ ਕਰਨ ਕਰਨ ਤਾਂ ਆਪ ਹੈ, ਪਰ ਸੰਗਤ ਦਾ ਕਿਰਾਇਆ ਕਰ ਦਿੰਦਾ, ਸੰਗਤ ਕੋਲੋਂ ਦਵਾ ਦਿੰਦਾ, ਸੰਗਤ ਦਾ ਸਨਮਾਨ ਇੰਨਾ ਬਣਾ ਦਿੱਤਾ ਕਿ ਸੰਗਤ ਵਿੱਚ ਰੱਬ ਵੱਸਦਾ, ਪਰਮਾਤਮਾ ਵੱਸਦਾ। ਹਾਂਜੀ,
ਭਰੇ ਭੰਡਾਰ ਤਾਰ ਹੈ ਸਾਧ ਸੰਗਤਾਂ ਦੇ ਦਿਵਾਇਆ।
ਅਪਾਰ ਭੰਡਾਰ ਗੁਰੂ ਨਾਨਕ ਦੇਵ ਦੇ ਘਰ 'ਚ ਭਰੇ ਪਏ ਨੇ, ਪਰ ਸੰਗਤ ਦੇ ਕੋਲੋਂ ਦਿਵਾ ਦਿੰਦਾ, ਵਰਤਾਉਣ 'ਤੇ ਸਾਧ ਸੰਗਤ ਨੂੰ ਲਾ ਦਿੱਤਾ, ਭੰਡਾਰੀ ਸਾਧ ਸੰਗਤ ਨੂੰ ਬਣਾ ਦਿੱਤਾ ਹੈ।
ਹਾਂਜੀ, ਪਾਰ ਬ੍ਰਹਮ ਗੁਰ ਰੂਪ ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ।
ਪਾਰ ਬ੍ਰਹਮ ਗੁਰੂ ਨਾਨਕ ਦਾ ਰੂਪ ਹੋ ਗਏ ਨੇ, ਪਾਰ ਬ੍ਰਹਮ ਸ਼ਬਦ ਵਿੱਚ ਸਮਾ ਗਏ, ਗੁਰੂ ਦੇ ਸ਼ਬਦ ਵਿੱਚ ਅਕਾਲ ਪੁਰਖ ਆਪ ਬੈਠਾ ਹੈ। ਇਸੇ ਲਈ ਸੰਗਤ ਵਿੱਚ ਜਿਹੜਾ ਸ਼ਬਦ ਵਰਤਦਾ ਹੈ, ਉਹ ਸ਼ਬਦ ਬੜਾ ਮਹਾਨ ਹੈ, ਉਹ ਸ਼ਬਦ ਆਪ ਪਰਮਾਤਮਾ ਹੈ।
ਜਗ ਭੋਗ ਜਗ ਧਿਆਨ ਕਰ ਪੂਜਾ ਪਰੈ ਨਾ ਦਰਸ਼ਨ ਪਾਏ।
ਅਨੇਕ ਤਰ੍ਹਾਂ ਦੀ ਲੋਕ ਪੂਜਾ ਕਰਦੇ ਨੇ, ਗੁਰੂ ਦੀ ਸੰਗਤ ਛੱਡ ਕੇ, ਗੁਰੂ ਦਾ ਪੱਲਾ ਛੱਡ ਕੇ ਯੱਗ ਕਰਦੇ ਨੇ, ਯੋਗ ਕਰਦੇ ਨੇ, ਤਪ ਕਰਦੇ ਨੇ, ਪਰ ਕਹਿੰਦੇ ਨੇ ਇਹਨਾਂ ਸਾਧਨਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਪਾਰ ਉਤਾਰਾ ਨਹੀਂ ਹੁੰਦਾ। ਹੁੰਦਾ ਕਿਵੇਂ ਹੈ? ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮਾਰਗ ਕੇਵਲ ਇੱਕ ਹੈ, ਉਹ ਸਾਧ ਸੰਗਤ ਹੈ। ਹਾਂਜੀ,
ਸਾਧ ਸੰਗਤ ਪਿਓ ਪੁੱਤ ਹੋਏ ਦਿੱਤਾ ਖਾਏ ਪਹਿਨੇ ਪਹਿਨਾਇਆ।
ਸਵਾਲ ਹੈ ਕਿ ਸੰਗਤ ਵਿੱਚ ਇੰਨਾ ਕੁਛ ਕਿਵੇਂ ਮਿਲ ਜਾਂਦਾ? ਭਾਈ ਸਾਹਿਬ ਜੀ ਕਹਿੰਦੇ ਨੇ ਸਾਧ ਸੰਗਤ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਨਾਤਾ ਬਣਦਾ ਸਿੱਖ ਦਾ, ਪਿਓ ਪੁੱਤਰ ਦਾ। ਕਹਿੰਦੇ ਨੇ ਜੋ ਬਾਪ ਦਾ ਹੈ ਉਹ ਪੁੱਤਰ ਦਾ ਹੈ। ਸਿੱਖ ਬੱਚੇ ਗੁਰੂ ਦਾ ਦਿੱਤਾ ਖਾਂਦੇ ਨੇ, ਗੁਰੂ ਦਾ ਦਿੱਤਾ ਪਹਿਨਦੇ ਨੇ, ਕਦੀ ਤੋਟ ਨਹੀਂ ਆਉਂਦੀ, ਕਦੇ ਨੰਗੇ ਨਹੀਂ ਹੁੰਦੇ, ਹਮੇਸ਼ਾ ਗੁਰੂ ਪੜਦਾ ਕੱਜਦਾ ਹੈ, ਹਮੇਸ਼ਾ ਗੁਰੂ ਉਹਨਾਂ ਨੂੰ ਤ੍ਰਿਪਤ ਕਰਦਾ ਹੈ। ਗੁਰੂ ਦਾ ਦਿੱਤਾ ਖਾਂਦੇ ਨੇ ਕਿਉਂਕਿ ਉਸਦੇ ਬੱਚੇ ਨੇ, ਇਹ ਪਿਓ ਪੁੱਤ ਵਾਲਾ ਨਾਤਾ ਹੈ, ਗੁਰੂ ਬਾਪ ਹੈ, ਸਿੱਖ ਪੁੱਤਰ ਨੇ ਜੋ ਅਕਾਲ ਪੁਰਖ ਕੋਲੋਂ ਮਿਲਿਆ ਉਹ ਸਿੱਖ ਪੁੱਤਰਾਂ ਨੂੰ ਦਿੱਤਾ ਹੈ, ਇਸ ਲਈ ਦਿੱਤਾ ਖਾਂਦੇ ਨੇ, ਪਹਿਨਾਇਆ ਪਹਿਨਦੇ ਹਨ। ਹਾਂਜੀ,
ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ।
ਫਿਰ ਇੱਕ ਗੱਲ ਹੋਰ, ਸੰਸਾਰ ਦੇ ਵਿੱਚ ਬੈਠੇ ਨੇ ਗੁਰੂ ਨਾਨਕ ਦੇ, ਵੱਖ ਨਹੀਂ ਹੋਏ, ਘਰ ਵਾਰੀ ਹੋ ਕੇ ਵਰਤੇ, ਆਪ ਗ੍ਰਿਸਤੀ ਹੋਏ, ਆਪਣੇ ਦੋ ਬੇਟੇ ਸਨ, ਅੱਗੋਂ ਵੀ ਗੱਦੀ ਜਿਸ ਨੂੰ ਦਿੱਤੀ ਘਰ ਵਾਰੀ, ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾਇਆ, ਗ੍ਰਿਸਤੀ ਘਰ ਵਾਰੀ ਗੁਰੂ ਬਣਾ ਕੇ ਉਸ ਦੇ ਅੱਗੇ ਆਪ ਮੱਥਾ ਟੇਕ ਦਿੱਤਾ। ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ, ਪਾਪ ਗ੍ਰਿਸਤੀ ਦੇ ਚਰਨੀ ਪਾਏ, ਉਸ ਨੂੰ ਮੱਥਾ ਟੇਕਿਆ, ਇਹ ਗ੍ਰਿਸਤ ਨੂੰ ਪ੍ਰਧਾਨਤਾ ਦੇ ਦਿੱਤੀ। ਹਾਂਜੀ,
ਮਾਇਆ ਵਿੱਚ ਉਦਾਸ ਰਖਾਇਆ।
ਗੁਰੂ ਨਾਨਕ ਦੇਵ ਜੀ ਦਾ ਧਰਮ ਇਹ ਹੈ, ਸਿੱਖ ਨੂੰ ਮਾਇਆ ਵਿੱਚ ਹੀ ਰੱਖਿਆ ਔਰ ਮਾਇਆ ਤੋਂ ਵੈ ਉਦਾਸ ਰੱਖਿਆ। ਕਿਹਾ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਸ ਨਾਗਨੀ ਦਾ ਮੰਤਰ ਦੇ ਦਿੱਤਾ ਕਿ ਰਹਿਣਾ ਸੰਸਾਰ ਦੇ ਵਿੱਚ ਹੈ ਪਰ ਇੰਜ ਰਹਿਣਾ ਹੈ ਜਿਵੇਂ ਵੱਖ ਬੈਠੇ ਹੋਈਏ, ਘਰ ਵਿੱਚ ਇੰਜ ਰਹਿਣਾ ਜਿਵੇਂ ਬੇੜੀ ਦੇ ਪੂਰ ਵਿੱਚ ਬੈਠੇ ਹੋਈਏ, ਮਹੱਲ 'ਚ ਇੰਜ ਰਹਿਣਾ ਜਿਵੇਂ ਸਰਾਂ 'ਚ ਬੈਠੇ ਹੋਈਏ, ਰਹਿਣਾ ਸੰਸਾਰ ਵਿੱਚ ਹੈ, ਸੁਰਤ ਹਮੇਸ਼ਾ ਕਰਤਾਰ ਨਾਲ ਜੁੜੀ ਰਹੇ। ਇਹ ਸਾਧ ਸੰਗਤ ਦੀ ਦਾਤ ਹੈ, ਸੰਗਤ ਵਿੱਚ ਆ ਕੇ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਬਖਸ਼ਿਸ਼ ਕਰੇ, ਸਾਧ ਸੰਗਤ ਵਿੱਚ ਬੈਠ ਕੇ ਆਪਣੇ ਆਨੰਦ ਮਾਣੇ ਹੈ, ਜੋ ਨਾਮ ਰਸ ਇਕੱਠਾ ਕੀਤਾ ਇਹ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਦੀ ਖਿਮਾ ਜੀ, ਆਓ ਸਾਰੇ ਕਿਰਪਾ ਕਰੋ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।